श्री वाहे गुरु साहिब जी, श्री नानक अंगद गुरु अमरदास पदबंद रामदास अर्जन गुरु बार श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें है अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेहे प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहिब जी सिमरन उदद कविता प्राद ज्यो इंद बिगसत स्रोत कुमद सोना कोक बिमुख दुख धुंद सारस्वती सिमरन उदद
वाहेगुरु जी का खालसा वाहेगुरु जी की फतेह। धन धन गुरु गरीब नवाज श्री गुरु नानक देव साहिब जी महाराज, धन धन श्री गुरु गोबिंद सिंह साहिब जी महाराज। सतगुरु जी दी साजी निवाजी गुरु रूप गुरु प्यारी सतसंगत जीओ, धन धन श्री गुरु ग्रंथ साहिब महाराज जी दी पावन पवित्र हजूरी विच आप गुरु कीआं संगतां संध्या दे समें तों ही हाजरियां भर रहे हो। गुरु महाराज जी दी पावन पवित्र बाणी पढ़ सुन के लाहे लै रहे हो। ਬੇਅੰਤ ਸੰਗਤਾਂ ਹੀ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਤਿਲ ਫੁੱਲ ਭੇਟਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਹਨ। ਆਪਣੇ ਮਨ ਦੇ ਮਨੋਰਥ ਕਾਮਨਾਵਾਂ ਭਾਵਨਾਵਾਂ ਗੁਰੂ ਮਹਾਰਾਜ ਪਾਸੋਂ ਪੂਰਨ ਕਰਦੀਆਂ ਹਨ। ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਸੋਹਣੇ ਸਿੰਘਾਸਣਾਂ 'ਤੇ ਬਿਰਾਜਮਾਨ ਹੋ ਕੇ ਚਬਲ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦੇ ਰਹੇ ਹੈ। ਸੋ ਸਾਧ ਸੰਗਤ ਜੀ, ਇਸ ਦੇ ਨਾਲ ਹੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਇਤਿਹਾਸ ਲੜੀਵਾਰ ਰੂਪ ਵਿੱਚ ਕੁਝ ਮਹੀਨਿਆਂ ਤੋਂ ਸਰਵਣ ਕਰਦੇ ਆ ਰਹੇ ਹਾਂ, ਉਸ ਕਥਾ ਦੀ ਕਥਾ ਕਰਨ ਦਾ ਜਿਹੜਾ ਹੈ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਕੇ ਅਨਿੰਨ ਸਿੱਖ ਅਡੋਲ ਪਰਮ ਪੂਜਨੀ ਇੱਕ ਦ੍ਰਿੜ ਸਿੱਖ ਭਾਈ ਬਾਲਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੁਣਾਇਆ ਸੀ ਸ੍ਰੀ ਖਡੂਰ ਸਾਹਿਬ, ਭਾਈ ਪੈੜਾ ਮੋਖਾ ਜੀ ਨੇ ਉਹ ਇਤਿਹਾਸ ਆਪਣੀ ਕਲਮ ਤੋਂ ਬੜੇ ਸੋਹਣੇ ਢੰਗ ਨਾਲ ਲਿਖਿਆ। ਉੱਥੇ ਗੁਰੂ ਅਮਰਦਾਸ ਜੀ ਹੋਰ ਗੁਰੂ ਕੇ ਸਿੱਖ ਜਿਹੜੇ ਸਰਵਣ ਕਰ ਰਹੇ ਸਨ, ਜੋ ਲੰਬਾ ਇਤਿਹਾਸ ਭਾਈ ਬਾਲਾ ਜੀ ਨੇ ਸੁਣਾਇਆ, ਉਸੇ ਦਾ ਹੀ ਉਲੱਥਾ ਚੂੜਾਮਣੀ ਕਵੀ ਨੇ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਮਣੀ ਸਿੰਘ ਜੀ ਦੀਆਂ ਸਾਖੀਆਂ ਜੋ ਉਹਨਾਂ ਦੇ ਹੱਥੋਂ ਲਿਖੀਆਂ ਹੋਈਆਂ ਸਨ, ਹੋਰ ਇਤਿਹਾਸ ਦੀ ਖੋਜ ਕਰਕੇ ਬੜੇ ਸੋਹਣੇ ਢੰਗ ਨਾਲ ਲਿਖਿਆ, ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਭਾਈ ਬਾਲਾ ਜੀ ਨੇ ਸਭ ਤੋਂ ਵੱਡਾ ਇਹ ਪਾਰਉਪਕਾਰ ਕੀਤਾ, ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਸੁਣਾਇਆ, ਅਤੇ ਜਦੋਂ ਸੰਪੂਰਨ ਇਤਿਹਾਸ ਸੁਣਾ ਦਿੱਤਾ ਅਤੇ ਭਾਈ ਬਾਲਾ ਜੀ ਨੇ ਉਸ ਵੇਲੇ ਹੱਥ ਜੋੜ ਕੇ ਕਿਹਾ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜਿੰਨੀ ਕਿ ਮੈਨੂੰ ਸਮਝ ਸੂਝ ਹੈ, ਗਿਆਤ ਹੈ, ਉਹ ਆਪ ਜੀ ਦੀ ਆਗਿਆ ਅਨੁਸਾਰ ਵੀ ਆਪ ਜੀ ਨੇ ਆਗਿਆ ਕੀਤੀ ਸੀ ਵੀ ਭਾਈ ਬਾਲਾ ਤੁਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਰਹੇ ਹੋ ਅਤੇ ਇਤਿਹਾਸ ਸਾਨੂੰ ਸੁਣਾਓ ਸਾਰਾ, ਉਹ ਮਹਾਰਾਜ ਮੈਨੂੰ ਜਿੰਨਾ ਕੁ ਪਤਾ ਸੀ ਉਹ ਮੈਂ ਆਪ ਜੀ ਨੂੰ ਸੁਣਾ ਦਿੱਤਾ ਹੈ। ਇਹ ਆਪ ਜੀ ਨੇ ਕਿਰਪਾ ਕਰਕੇ ਹੀ ਮੇਰੇ ਮੁੱਖ ਤੋਂ ਕਹਾਇਆ ਹੈ, ਇਹ ਆਪ ਜੀ ਦੀ ਵਡਿਆਈ ਹੈ ਵੀ ਤੁਸਾਂ ਨੇ ਮੈਨੂੰ ਵਡਿਆਈ ਦਿੱਤੀ ਹੈ। ਅਸਲ ਵਿੱਚ ਆਪਣਾ ਇਤਿਹਾਸ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਆਪ ਹੀ ਜਾਣਦੇ ਹੋ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੀ ਹੋ, ਅਤੇ ਇਹ ਇਤਿਹਾਸ ਮਹਾਰਾਜ ਜਿੰਨਾ ਪਤਾ ਸੀ ਉਹ ਆਪ ਜੀ ਨੇ ਸੁਣਾ ਦਿੱਤਾ ਹੈ। ਅੱਗੇ ਜਿਵੇਂ ਜਿਹੜਾ ਪ੍ਰਸੰਗ ਹੋਇਆ ਹੈ ਉਹ ਆਪ ਜੀ ਨੇ ਸਭ ਭਲੀ ਭਾਂਤ ਜਾਣਦੇ ਹੀ ਹੋ ਵੀ ਤੁਸੀਂ ਵੀ ਸ੍ਰੀ ਕਰਤਾਰਪੁਰ ਸਾਹਿਬ ਆ ਗਏ ਸੀ, ਉੱਥੇ ਜਿਵੇਂ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਕੌਤਕ ਕੀਤੇ, ਪ੍ਰੀਖਿਆਵਾਂ ਹੋਈਆਂ, ਸਿੱਖਾਂ ਦੇ ਪਰਚੇ ਪਾਏ ਅਤੇ ਮਹਾਰਾਜ ਜੋਤੀ ਜੋਤ ਸਮਾਏ, ਉਹ ਸਾਰਾ ਪ੍ਰਸੰਗ ਆਪ ਜੀ ਨੂੰ ਸਭ ਪਤਾ ਹੀ ਹੈ ਮਹਾਰਾਜ। ਇਸ ਤਰ੍ਹਾਂ ਮੈਂ ਤਾਂ ਆਪ ਜੀ ਦੇ ਦਰਸ਼ਨਾਂ ਲਈ ਜਦੋਂ ਪਤਾ ਲੱਗਾ ਕਿ ਆਪ ਜੀ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇ ਸਰੂਪ ਵਿੱਚ ਸ੍ਰੀ ਖਡੂਰ ਸਾਹਿਬ ਸੁਭਾਏਮਾਨ ਹਨ, ਅਤੇ ਮਹਾਰਾਜ ਮੈਂ ਤੁਹਾਡਾ ਦਰਸ਼ਨ ਕਰ ਲਈ ਇੱਥੇ ਆ ਗਿਆ ਸਾਂ, ਜਿਵੇਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਹਾਂ, ਜੋ ਆਪ ਜੀ ਨੇ ਸੇਵਾ ਬਖਸ਼ੀ ਉਹ ਸੇਵਾ ਕੀਤੀ ਹੈ। ਹੁਣ ਗੁਰੂ ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨ ਹੋ ਗਏ ਹੈ, ਅਤੇ ਕਿਰਪਾ ਕਰੋ ਵੀ ਸਰੀਰ ਦਾ ਵੀ ਉਧਾਰ ਹੋਵੇ ਅਤੇ ਮੈਂ ਆਪਣੇ ਨਗਰ ਤਲਵੰਡੀ ਨਗਰ ਹੀ ਜਾ ਵਸਾਂ, ਉੱਥੇ ਰਹਾਂ ਹੁਣ ਰਹਿੰਦਾ ਸਮਾਂ। ਗੁਰੂ ਅੰਗਦ ਦੇਵ ਸਾਹਿਬ ਜੀ ਸੁਣ ਕੇ ਕਹਿਣ ਲੱਗੇ ਵੀ ਭਾਈ ਬਾਲਾ, ਤੂੰ ਤਾਂ ਸਾਨੂੰ ਅਤੀ ਪਿਆਰਾ ਹੈ, ਅਤੇ ਹੁਣ ਨਗਰ ਜਾ ਕੇ ਕੀ ਕਰਨਾ ਹੈ, ਅਤੇ ਜੋ ਤੁਸੀਂ ਕਹਿੰਦੇ ਵੀ ਮੇਰਾ ਮਹਾਰਾਜ ਉਧਾਰ ਕਰੋ, ਵੀ ਇੰਨੇ ਕਾਹਨੂੰ ਕਾਲੇ ਹੋ, 2 ਮਹੀਨੇ ਰਹਿ ਗਏ ਹੈ, 2 ਮਹੀਨੇ ਬਾਅਦ ਤੁਸਾਂ ਨੇ ਆਪਣਾ ਸਰੀਰ ਜਿਹੜਾ ਛੱਡ ਜਾਣਾ ਹੈ ਅਤੇ ਸਾਡੇ ਸਵੈ ਸਰੂਪ ਵਿੱਚ ਸਮਾ ਜਾਣਾ ਹੈ, ਅਤੇ ਹੁਣ ਤੁਸੀਂ ਇੱਥੇ ਖਡੂਰ ਸਾਹਿਬ ਹੀ ਰਹੋ। ਭਾਈ ਬਾਲਾ ਜੀ ਗੁਰੂ ਮਹਾਰਾਜ ਜੀ ਦੀ ਆਗਿਆ ਮੰਨ ਕੇ ਫਿਰ ਸ੍ਰੀ ਖਡੂਰ ਸਾਹਿਬ ਹੀ ਰਹੇ। ਜਦੋਂ 2 ਮਹੀਨੇ ਹੋ ਗਏ ਅਤੇ ਸਾਧ ਸੰਗਤ ਜੀ, 2 ਮਹੀਨੇ ਬਾਅਦ ਜਿਸ ਦਿਨ ਸਰੀਰ ਛੱਡਣਾ ਸੀ ਉਹ ਸਮਾਂ ਆਇਆ, ਭਾਈ ਬਾਲਾ ਜੀ ਨੇ ਸਮਾਂ ਜਾਣ ਕੇ ਵੀ ਅੰਤਲਾ ਸਮਾਂ ਆ ਗਿਆ ਹੈ, ਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਜਿਸ ਥਾਂ 'ਤੇ ਬਿਰਾਜਣਾ ਸੀ ਉਹ ਥਾਂ ਦੀ ਸਫਾਈ ਕਰਾਈ, ਪਵਿੱਤਰਤਾ ਕਰਾਈ, ਲੇਪਣ ਪੋਚਣ ਕਰਾਇਆ, ਪੋਚਾ ਫਰਵਾਇਆ, ਉਸ ਥਾਂ 'ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ, ਸਰੂਪ ਦਾ ਧਿਆਨ ਧਰ ਕੇ ਮੱਥਾ ਟੇਕਿਆ, ਫਿਰ ਲੇਟ ਗਏ ਹੈ। ਸਰੀਰ ਬੜਾ ਸੌਖਾ ਹੀ ਛੱਡ ਦਿੱਤਾ ਹੈ, ਜਿਵੇਂ ਪੱਕਾ ਫਲ ਕੋਈ ਰੁੱਖ 'ਤੇ ਲੱਗਾ ਹੋਵੇ, ਹੱਥ ਲਾਇਆ ਥੱਲੇ ਡਿੱਗ ਪੈਂਦਾ ਹੈ, ਇਵੇਂ ਦੇਹ ਬੜੀ ਸੌਖੀ ਛੱਡ ਦਿੱਤੀ ਹੈ। ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਹਿ ਕੇ ਸੋਹਣੀ ਜਿਹੜੀ ਹੈ ਸਿਖਾ ਤਿਆਰ ਕਰਵਾਈ ਅਤੇ ਭਾਈ ਬਾਲਾ ਜੀ ਦੇ ਸਰੀਰ ਦਾ ਸੋਹਣਾ ਪਵਿੱਤਰ ਜਲ ਨਾਲ ਇਸ਼ਨਾਨ ਕਰਵਾਇਆ। ਅੰਤਮ ਸੰਸਕਾਰ ਦੀ ਕਿਰਿਆ ਦੀ ਜਿਵੇਂ ਮਰਿਆਦਾ ਗੁਰਮਤਿ ਅਨੁਸਾਰ ਉਹ ਸਭ ਕੁਝ ਕੀਤਾ। ਅਖੀਰੀ ਚਾਰ ਸਿੱਖਾਂ ਨੂੰ ਕਹਿ ਕੇ ਸੋਹਣੇ ਵਿਵਾਨ 'ਚ ਸਰੀਰ ਰੱਖਿਆ। ਵਿਵਾਨ ਚੁੱਕ ਕੇ ਜਿੱਥੇ ਚਿਖਾ ਸਜਾਈ ਉੱਥੇ ਮਹਾਰਾਜ ਜੀ ਭਾਈ ਬਾਲਾ ਜੀ ਨੂੰ ਲੈ ਕੇ ਚਾਰ ਸਿੱਖਾਂ ਨੂੰ ਚੁਕਵਾ ਕੇ ਮੋਢਿਆਂ 'ਤੇ ਲਿਆਂਦਾ, ਚਿਖਾ 'ਤੇ ਸਜਾ ਦਿੱਤਾ। ਫਿਰ ਚੰਡਾ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਨਾਲ ਲਾਇਆ ਹੈ, ਆਪਣਾ ਪ੍ਰੇਮੀ ਪਿਆਰਾ ਜਾਣ ਕੇ ਭਗਤ ਜਾਣ ਕੇ। ਸਿੱਖ ਬੜੇ ਰੋ ਕਰੇ, ਮਹਾਰਾਜ ਅਸੀਂ ਇਹ ਸੇਵਾ ਕਰ ਲੈਂਦੇ ਹਾਂ ਚੰਡਾ ਲਾਉਣ ਦੀ, ਪਰ ਮਹਾਰਾਜ ਨੇ ਆਪਣੇ ਹੱਥੀਂ ਲਾਇਆ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆ। ਗੁਰੂ ਕਾ ਸਿੱਖਾਂ ਦੇ ਨਾਲ ਪਿਆਰ ਆਪਣੇ ਪੁੱਤਰਾਂ ਭਰਾਵਾਂ ਸਕੇ ਸੰਬੰਧੀਆਂ ਨਾਲੋਂ ਬਹੁਤਾ ਹੈ। ਗੁਰੂ ਨੂੰ ਸਿੱਖ ਪਿਆਰੇ ਹੈ, ਪੁੱਤਰ ਭਾਈ ਬੰਦ ਘਰ ਦੇ ਜੀ ਨਹੀਂ ਪਿਆਰੇ ਨੇ। ਸਿੱਖਾਂ ਨੂੰ ਮਾਣ ਨੇ ਬਹੁਤਾ ਪਿਆਰ ਕੀਤਾ। ਆਪਣੇ ਹੱਥੀਂ ਮਹਾਰਾਜ ਜੀ ਨੇ ਭਾਈ ਬਾਲਾ ਜੀ ਸੰਸਕਾਰ ਕੀਤਾ। ਭਾਈ ਬਾਲਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ, ਸਾਧ ਸੰਗਤ ਜੀ, ਫਿਰ ਕੀਤੀ ਸੰਗਤ ਕਿੰਨੀ ਬਹੁਤ ਜ਼ਿਆਦਾ ਹੈ। ਇਤਿਹਾਸ ਵਿੱਚ ਜੇ ਝਾਤੀ ਮਾਰੀ ਜਾਏ ਤਾਂ ਸਭ ਤੋਂ ਜ਼ਿਆਦਾ ਸੰਗਤ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੈ। ਫਿਰ ਇੰਨੀ ਸੇਵਾ ਸੰਗਤ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਹਜ਼ੂਰੀ ਵਿੱਚ ਜਾ ਕੇ ਉੱਥੇ ਨਮਸਕਾਰ ਕੀਤੀ ਅਤੇ ਕਿੰਨਾ ਪਰਉਪਕਾਰ ਕੀਤਾ ਇਤਿਹਾਸ ਸੁਣਾਉਣ ਦਾ। ਜਿਹੜੇ ਇਤਿਹਾਸ ਨੂੰ ਅੱਜ ਆਪਾਂ ਪੜ੍ਹ ਸੁਣ ਰਹੇ ਹਾਂ ਉਸ ਇਤਿਹਾਸ ਦਾ ਨਾਂ ਹੀ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਿਆ ਗਿਆ, ਜਿਸ ਨੂੰ ਗੁਰੂ ਘਰ ਕੇ ਨਿੰਦਕਾਂ ਨੇ, ਕਬੀਰ ਪੰਥੀਆਂ ਨੇ ਹੋਰ ਜੰਡਿਆਲੀਆਂ ਨੇ ਬੜੇ ਵਿਗਾੜ ਪਾਉਣ ਦੀ ਕੋਸ਼ਿਸ਼ ਕੀਤੀ। ਭਾਈ ਸੰਤੋਖ ਸਿੰਘ ਜੀ ਨੇ ਉਸ ਇਤਿਹਾਸ ਨੂੰ ਵੇਖ ਕੇ ਦੇ ਸੋਹਣੇ ਢੰਗ ਨਾਲ ਜੋ ਗੁਰੂ ਕਾ ਪਵਿੱਤਰ ਸੋਹਣਾ ਇਤਿਹਾਸ ਆਪਣੇ ਹੱਥਾਂ ਨਾਲ ਬਣਾ ਸਵਾਰ ਕੇ ਦੂਜੇ ਗ੍ਰੰਥਾਂ ਦੀ ਮਦਦ ਨਾਲ ਸਪੱਸ਼ਟ ਸਪੱਸ਼ਟ ਸਹੀ ਰੂਪ ਵਿੱਚ ਲਿਖਿਆ। ਇਵੇਂ ਭਾਈ ਬਾਲਾ ਜੀ ਦਾ ਜਨਮ ਸਥਾਨ ਗੁਰੂ ਨਾਨਕ ਸਾਹਿਬ ਜੀ ਦਾ ਨਗਰ ਹੀ ਜੋ ਰਾਏ ਭੋਈ ਦੀ ਤਲਵੰਡੀ ਨਨਕਾਣਾ ਸਾਹਿਬ ਉੱਥੇ ਹੋਇਆ। ਪਿਤਾ ਚੰਦਰ ਭਾਨ ਜੀ ਜੋ ਸੰਧੂ ਗੋਤ ਦੇ ਸਨ, ਭਾਈ ਬਾਲਾ ਜੀ ਸੰਧੂ ਗੋਤ ਵਿੱਚੋਂ ਸਰੀਰ ਇੱਥੇ ਸ੍ਰੀ ਖਡੂਰ ਸਾਹਿਬ ਛੱਡਿਆ, ਜਿੱਥੇ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦਾ ਤਪਿਆਣਾ ਸਾਹਿਬ ਗੁਰਦੁਆਰਾ ਸਾਹਿਬ ਸੁਭਾਏ ਮਾਨ ਖਡੂਰ ਸਾਹਿਬ, ਜਿੱਥੇ ਮਹਾਰਾਜ ਨੇ ਤਪ ਕੀਤਾ, ਤਪ ਸਥਾਨ। ਉੱਥੇ ਇੱਕ ਤਲਾਬ ਸਰੋਵਰ ਹੈ, ਉਹਦੇ ਪਾਸ ਹੀ ਇੱਕ ਰੜੇ ਮੈਦਾਨ ਵਿੱਚ ਭਾਈ ਬਾਲਾ ਜੀ ਦਾ ਜਿਹੜਾ ਸਥਾਨ ਸਮਾਧ ਬਣੀ ਹੋਈ, ਅਤੇ ਉਹ ਸਮਾਧ ਬਹੁਤ ਨੀਵੀਂ ਜੀ ਬਣੀ ਹੈ, ਕਿਉਂਕਿ ਭਾਈ ਬਾਲਾ ਜੀ ਨੇ ਗੱਲ ਕਹੀ ਸੀ ਮਹਾਰਾਜ ਮੇਰਾ ਕੋਈ ਸਥਾਨ ਨਹੀਂ ਬਣਾਉਣਾ ਹੈ, ਮੈਂ ਹਮੇਸ਼ਾ ਗੁਰੂ ਮਹਾਰਾਜ ਦਾ ਦਾਸ ਹੋ ਕੇ ਰਿਹਾ ਵਾਂ ਅਤੇ ਦਾਸ ਹੀ ਰਹਿਣਾ ਚਾਹੁੰਦਾ, ਮੇਰਾ ਸਥਾਨ ਮਹਾਰਾਜ ਕੋਈ ਨਾ ਬਣਾਏ। ਉਸ ਵੇਲੇ ਸਥਾਨ ਜਦੋਂ ਛੋਟਾ ਜਿਹਾ ਬਣਾਇਆ ਸੀ ਯਾਦਗਾਰੀ ਵਿੱਚ, ਜਦੋਂ ਕਾਰ ਸੇਵਾ ਵਾਲੇ ਪ੍ਰੇਮੀ ਆਏ ਤਾਂ ਉਹਨਾਂ ਦੇ ਮਨਾਂ 'ਚ ਇਹ ਗੱਲ ਆਈ ਵੀ ਭਾਈ ਬਾਲਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਸੇਵਾ ਬੇਅੰਤ ਬੇਅੰਤ ਕੀਤੀ ਹੈ, ਇਸ ਕਰਕੇ ਉਹਨਾਂ ਦਾ ਸਥਾਨ ਸੋਹਣਾ ਬਣਨਾ ਚਾਹੀਦਾ, ਗੁਰੂ ਘਰ ਦੇ ਸੇਵਕ ਰਹੇ, ਜਿਸ ਕਰਕੇ ਉਹਨਾਂ ਨੇ ਥੜਾ ਫਿਰ ਥੋੜ੍ਹਾ ਉੱਚਾ ਕਰ ਦਿੱਤਾ, ਉੱਪਰ ਦੋ ਚਾਰ ਦੁਆਰਾਂ ਕੱਢ ਕੇ ਗੁੰਬਦ ਵੀ ਬਣਾ ਦਿੱਤਾ ਜਿਵੇਂ ਕੋਈ ਗੁਰਦੁਆਰਾ ਸਾਹਿਬ ਹੋਵੇ। ਜਦੋਂ ਇਹ ਬਣਾ ਦਿੱਤਾ ਤਾਂ ਉਹ ਜਿਹੜੇ ਕਾਰ ਸੇਵਾ ਵਾਲੇ ਪ੍ਰੇਮੀ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ 'ਤੇ ਕਿਤੇ ਗਏ ਹੈ, ਉੱਥੇ ਕਹਿੰਦੇ ਉਹਨਾਂ ਨੂੰ ਸੁਪਨਾ ਆਇਆ ਵੀ ਵੇਖੋ ਭਾਈ ਅਸੀਂ ਤਾਂ ਸਦਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਦਾਸ ਹੋ ਕੇ ਰਹੇ ਹਾਂ, ਜਿੰਨਾ ਚਿਰ ਸਰੀਰ ਕਰਕੇ ਰਹੇ ਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਰਾਬਰ ਦੇ ਹੋ ਕੇ ਨਹੀਂ ਬੈਠੇ, ਇਸ ਕਰਕੇ ਤੁਸਾਂ ਨੇ ਜਿਹੜਾ ਸਾਡਾ ਸਥਾਨ ਬਣਾਇਆ ਉਹਨੂੰ ਇਵੇਂ ਪੂਜਨਿਕ ਨਾ ਬਣਾਓ, ਅਸੀਂ ਗੁਰੂ ਕੇ ਘਰ ਵਿੱਚ ਪੂਜਨਿਕ ਨਹੀਂ ਹੋਣਾ ਚਾਹੁੰਦੇ, ਅਸੀਂ ਤਾਂ ਹਮੇਸ਼ਾ ਗੁਰੂ ਕੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦੇ ਹਾਂ, ਦਾਸਾਂ ਦਾਸਾ ਹੋਏ ਰਹੋ। ਉਹ ਜਦੋਂ ਸੁਪਨਾ ਆਇਆ ਫਿਰ ਉਹ ਕਾਰ ਸੇਵਾ ਵਾਲੇ ਪ੍ਰੇਮੀਆਂ ਨੇ ਉਸੇ ਤਰ੍ਹਾਂ ਫਿਰ ਉਹ ਥਾਂ ਸਥਾਨ ਕਰ ਦਿੱਤਾ, ਗੁੰਬਦ ਗੁੰਬਦ ਲਾ ਦਿੱਤਾ ਸੀ ਅਤੇ ਥੜਾ ਵੀ ਨੀਵਾਂ ਕਰ ਦਿੱਤਾ। ਉਹ ਹੁਣ ਪਤਾ ਨਹੀਂ ਲੱਗਦਾ ਵੀ ਇਹ ਭਾਈ ਬਾਲਾ ਜੀ ਦੀ ਸਮਾਧ ਹੈ ਕਿ ਕੀ ਹੈ। ਜੇ ਕੋਈ ਦੱਸ ਦੇ ਤਾਂ ਪਤਾ ਲੱਗਦਾ ਵੀ ਭਾਈ ਬਾਲਾ ਜੀ ਦਾ ਸਥਾਨ ਜਿੱਥੇ ਅੰਤਮ ਸੰਸਕਾਰ ਕੀਤਾ, ਉੱਦਾਂ ਤਾਂ ਇਵੇਂ ਲੱਗਦਾ ਵੀ ਜਿਵੇਂ ਕੋਈ ਮੱਸਿਆ ਸੰਗਰਾਂਦ 'ਤੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਦੀਵਾਨ ਲੱਗਦਾ। ਅਸਲ ਵਿੱਚ ਉਹ ਭਾਈ ਬਾਲਾ ਜੀ ਦਾ ਅੰਤਮ ਸੰਸਕਾਰ ਵਾਲਾ ਸਥਾਨ ਹੈ ਖਡੂਰ ਸਾਹਿਬ, ਜਿੱਥੇ ਗੁਰਦੁਆਰਾ ਤਪਿਆਣਾ ਸਾਹਿਬ ਹੈ। ਇਵੇਂ ਸਾਧ ਸੰਗਤ ਜੀ ਧੰਨ ਹਨ ਭਾਈ ਬਾਲਾ ਜੀ, ਜਿਨ੍ਹਾਂ ਨੇ ਗੁਰੂ ਘਰ ਦੀ ਇੰਨੀ ਸੇਵਾ ਕੀਤੀ ਹੈ। ਫਿਰ ਨਿਮਾਣੇ ਮਾਣ ਤੋਂ ਰਹਿਤ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਉਹ ਤਾਂ ਕੋਈ ਵਿਰਲਾ ਹੀ ਹੈ। ਸਦਾ ਇਹ ਜਿਹੜੇ ਨਿਮਾਣੇ ਹੋ ਕੇ ਰਹਿਣ, ਵੀ ਅਮਰ ਹੋ ਕੇ ਵੀ ਇੰਨੀ ਇੱਛਾ ਹੈ ਵੀ ਗੁਰੂ ਕੇ ਚਰਨਾਂ ਵਿੱਚ ਰਹੀਏ, ਪੂਜਨੀਕ ਨਾ ਹੋਈਏ। ਚਲੋ ਕਿ ਜਿੰਨੇ ਉਹ ਪ੍ਰੇਮੀਆਂ ਨੇ ਸਥਾਨ ਉੱਚਾ ਕੀਤਾ ਉਹਨਾਂ ਵੀ ਮਾੜਾ ਨਹੀਂ ਕੀਤਾ, ਪਰ ਗੁਰੂ ਕੇ ਸਿੱਖ ਦੀ ਐਸੀ ਭਾਵਨਾ ਹੈ ਕਿ ਮਹਾਰਾਜ ਸਦਾ ਨੀਵੇਂ ਹੀ, ਕਿ ਰਾਜ ਨਾ ਚਾਹੋ ਪ੍ਰੀਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਤੁਹਾਡੇ ਚਰਨਾਂ ਦੀ ਪ੍ਰੀਤੀ ਮਹਾਰਾਜ ਚਾਹੀਦੀ, ਨੀਵੇਂ ਚੰਗੇ ਹੈ ਸੱਚਿਆ ਪਾਤਸ਼ਾਹ। ਤਾਂ ਹੀ ਅਰਦਾਸ ਵਿੱਚ ਕਿਹਾ ਜਾਂਦਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਉਹ ਗੁਰੂ ਕੇ ਵਿਰਲੇ ਸਿੱਖ ਜਿਨ੍ਹਾਂ ਦੇ ਮਨ ਨੀਵੇਂ, ਮਤ ਬਹੁਤ ਉੱਚੀ ਸੁੱਚੀ ਹੈ। ਭਾਈ ਬਾਲਾ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਸਾਰਾ ਇਤਿਹਾਸ ਇਹ ਸੁਣਾਇਆ, ਅਤੇ ਜੋ ਕਵੀ ਸਾਹਿਬ ਜਿਵੇਂ ਭਾਈ ਬਾਲੇਵਾੜ ਜਨਮ ਸਾਖੀ ਤੋਂ ਲੱਥਾ ਕੀਤਾ ਸੀ, ਉਹਦਾ ਇਤਿਹਾਸ ਆਪਾਂ ਸੰਗਤ ਰੂਪ ਵਿੱਚ ਰਲ ਮਿਲ ਕੇ ਸਰਵਣ ਕੀਤਾ ਹੈ। ਅੱਗੇ ਜਿਵੇਂ ਭਾਈ ਲਹਿਣਾ ਜੀ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ, ਜਦੋਂ ਸਿੱਖ ਰੂਪ ਵਿੱਚ ਹੋ ਕੇ ਅਤੇ ਇੱਥੇ ਸ਼੍ਰੀ ਕਰਤਾਰਪੁਰ ਸਾਹਿਬ ਸੇਵਾ ਵਿੱਚ ਹਾਜ਼ਰ ਹੋਏ, ਉਹ ਪਵਿੱਤਰ ਪ੍ਰਸੰਗ ਹੁਣ ਆਰੰਭ ਹੋਣ ਜਾ ਰਹੇ ਹੈ। ਜਿਵੇਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਕੀਤੀ, ਆਓ ਆਪਾਂ ਉਹ ਕਥਾ ਅਨੁਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਰਸਵਤੀ ਸਿਮਰਨ ਉਦਦ।
ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਜੋ ਕਵੀਆਂ ਦੀ ਸੰਕੇਤ ਮਰਿਆਦਾ ਦਾ ਮੰਗਲ ਹੈ, ਭਾਵੇਂ ਕਵੀ ਕੋਈ ਵੀ ਕਿਸੇ ਜਾਤ ਗੋਤ ਧਰਮ ਵਿੱਚ ਹੋਵੇ, ਉਹ ਕੋਈ ਕਵਿਤਾ ਰਚੇ ਅਤੇ ਕਵਿਤਾ ਦੀ ਇੱਕ ਦਾਤੀ ਸ਼ਕਤੀ ਮੰਨੀ ਹੈ, ਉਹਦਾ ਮੰਗਲ ਜ਼ਰੂਰ ਕਰੇ। ਜਿਸ ਕਰਕੇ ਸਾਰੇ ਕਵੀ ਕਵੀਆਂ ਦੀ ਮਰਿਆਦਾ ਦਾ ਮੰਗਲ ਕਰਦੇ ਆ, ਇੱਥੇ ਉਹੀ ਮੰਗਲ ਸਾਰਦਾ ਦਾ, ਸਰਸਵਤੀ ਜਿਹਨੂੰ ਸਰਸਤੀ ਕਹਿੰਦੇ ਆ, ਜੋ ਵਿੱਦਿਆ ਦੀ ਦਾਤੀ ਸ਼ਕਤੀ, ਕਵਿਤਾ ਦੀ ਦਾਤੀ ਇੱਕ ਸ਼ਕਤੀ ਮੰਨੀ, ਉਹਦਾ ਮੰਗਲ ਕਰ ਰਹੇ ਹੈ। ਵੀ ਜੋ ਸਾਰਦਾ ਹੈ, ਸਰਸਤੀ ਵੀ ਕਿਹਾ ਜਾਂਦਾ ਹੈ, ਸਰਸਵਤੀ ਵੀ, ਸਾਰਦਾ ਵੀ, ਜੋ ਕਵਿਤਾ ਦੀ ਦਾਤੀ ਸ਼ਕਤੀ ਸਾਰਦਾ ਹੈ, ਉਹਦਾ ਸਿਮਰਨ ਹੈ, ਉਹ ਸਮੁੰਦਰ ਦੇ ਤੁਲ ਹੈ। ਸਮੁੰਦਰ ਰੂਪੀ ਸਾਰਦਾ ਦਾ ਜੋ ਸਿਮਰਨ ਹੈ, ਉਹ ਸਮੁੰਦਰ ਰੂਪ ਹੈ।
ਕਵਿਤਾ ਪ੍ਰਦ ਜਾਇੰਦ।
ਸਮੁੰਦਰ ਰੂਪੀ ਸਾਰਦਾ ਦਾ ਜੋ ਸਿਮਰਨ ਹੈ, ਉਹਨੂੰ ਸਿਮਰਨ ਕਰਨਾ ਹੈ, ਮਾਨੋ ਕਿ ਇਹ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ। ਜਿਵੇਂ ਉਹ ਸਮੁੰਦਰ ਵਿੱਚੋਂ 14 ਰਤਨ ਨਿਕਾਲੇ ਹੋਣ, ਸਮੁੰਦਰ ਵਿੱਚ 14 ਰਤਨ ਨਿਕਲੇ, ਇੱਕ ਚੰਦਰਮਾ ਰਤਨ ਨਿਕਲਿਆ ਹੈ। ਇਸੇ ਤਰ੍ਹਾਂ ਹੀ ਸਾਰਦਾ ਮਾਨੋ ਸਮੁੰਦਰ ਦੀ ਨਿਆਈ ਹੈ, ਉਹਦਾ ਸਿਮਰਨ ਕਰਨਾ ਮਾਨੋ ਇਹ ਸਮੁੰਦਰ ਨੂੰ ਰਿੜਕਣਾ ਹੈ, ਅਤੇ ਜਿਹਦੇ ਵਿੱਚੋਂ ਕਵਿਤਾ ਰੂਪੀ ਜਿਹੜਾ ਚੰਦਰਮਾ ਹੈ ਉਹ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ, ਸਾਰਦਾ ਦਾ ਸਿਮਰਨ ਸਮੁੰਦਰ।
ਬਿਗਸਤ ਸਰੋਤਾ ਕਮਦ ਸੋਨਾ,
ਜਿਸ ਨੂੰ ਜਿਸ ਇਸ ਕਵਿਤਾ ਰੂਪੀ ਚੰਦਰਮਾ ਦਾ ਜੋ ਦਾਤਾ ਹੈ ਸਾਰਦਾ ਦਾ ਸਿਮਰਨ, ਉਹ ਸਿਮਰਨ ਨੂੰ ਸੁਣ ਕੇ ਜਿਹੜੇ ਕਵੀਆਂ ਦੀ ਨਿਆਈ ਹੈ ਸਰੋਤੇ, ਅਤੇ ਉਹ ਕੀ ਹੈ ਵਿਕਸਿਤ ਕਹੀਏ ਖਿੜ ਜਾਂਦੇ ਹਨ। ਜਿਵੇਂ ਚੰਦਰਮਾ ਨੂੰ ਦੇਖ ਕੇ ਰਾਤ ਦੀਆਂ ਕਵੀਆਂ ਰਾਤ ਦੇ ਕੌਲ ਹੁੱਲ ਖਿੜ ਜਾਂਦੇ ਹੈ, ਇਸੇ ਤਰ੍ਹਾਂ ਜਿਹੜੇ ਸਰੋਤੇ ਜਾਂਦੇ ਹੈ ਕਥਾ ਨੂੰ ਸੁਣਨ ਵਾਲੇ, ਸਰੋਤੇ ਕਥਾ ਨੂੰ ਸੁਣਨ ਵਾਲੇ ਕਹਿ ਲਓ, ਜਾਂ ਇਹ ਸਰਸਵਤੀ ਦਾ ਜਿਹੜੇ ਕਵੀ ਲੋਕ ਸਿਮਰਨ ਕਰਨ ਵਾਲੇ ਹੈ, ਹੈਂ ਉਹ ਇਸ ਨੂੰ ਸੁਣ ਕੇ ਪ੍ਰੇਮੀ ਜਨ ਕਵੀ ਜਨ ਜਾਂ ਸਰੋਤੇ ਖਿੜ ਜਾਂਦੇ ਹਨ ਕਵੀਆਂ ਵਾਂਗੂ।
ਕੋਕ ਬੇਮੁਖ ਦੁੱਖ ਦੰਦ,
ਪਰ ਜਿਹੜੇ ਕੋਕ ਚੱਕਵੀ ਚੱਕਵਾ ਹੈ ਅਤੇ ਉਹ ਬੜੇ ਦੁਖੀ ਹੁੰਦੇ ਹਨ ਜਦੋਂ ਚੰਦਰਮਾ ਚੜ੍ਹ ਜਾਏ, ਕਿਉਂਕਿ ਸੂਰਜ ਚੜ੍ਹੇ 'ਤੇ ਚੱਕਵਾ ਚੱਕਵੀ ਦਾ ਮੇਲ ਹੁੰਦਾ, ਜਿਸ ਕਰਕੇ ਉਹ ਕਹਿੰਦੇ ਸੂਰਜ ਹੀ ਰਹੇ ਚੰਦਰਮਾ ਨਾ ਰਹੇ, ਚੰਦਰਮਾ ਚੜ੍ਹਨੇ ਕਰਕੇ ਉਹਨਾਂ ਦਾ ਵਿਛੋੜਾ ਹੋ ਜਾਂਦਾ, ਉਹ ਬੜੇ ਦੁਖੀ ਹੁੰਦੇ ਹਨ ਜਿਹੜੇ ਚੱਕਵੇ ਹੈ। ਇਸੇ ਪ੍ਰਕਾਰ ਹੀ ਜਿਹੜਾ ਹੈ ਸਤਿਸੰਗ ਜੀ, ਜਿਹੜਾ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ, ਕਵੀ ਸਾਹਿਬ ਜੀ ਨੇ ਇਹ ਗੁਰਬਾਣੀ ਦੀ ਮਹਿਮਾ ਦਾ ਮੰਗਲ ਕੀਤਾ, ਜਿਹੜੇ ਕੋਈ ਪਰਮਾਰਥ ਦਾ ਅਰਥ ਉਹ ਇਵੇਂ ਵੀ ਕਰ ਲੈਂਦੇ ਹਨ।
ਸਾਰ ਸੁਤੀ ਸਿਮਰਨ ਉਦਤ,
ਸਾਰ ਕਹੀਏ ਜੋ ਸ੍ਰੇਸ਼ਟ ਬ੍ਰਹਮ ਗਿਆਨ ਹੈ ਅਤੇ ਸੁਤੀ ਕਹੀਏ ਇਹ ਸਥਿਤੀ, ਜੋ ਸ੍ਰੇਸ਼ਟ ਬ੍ਰਹਮ ਗਿਆਨ ਨੂੰ ਹਿਰਦੇ ਵਿੱਚ ਸਥਿਤ ਕਰਨ ਵਾਲੀ ਹੈ ਉਹ ਕੀ ਹੈ ਗੁਰੂ ਕੀ ਬਾਣੀ, ਧੁਰ ਕੀ ਬਾਣੀ, ਸੱਚ ਕੀ ਬਾਣੀ, ਐਸੀ ਜੋ ਸ੍ਰੇਸ਼ਟ ਸਾਰ ਸ੍ਰੇਸ਼ਟ ਬ੍ਰਹਮ ਗਿਆਨ ਨੂੰ ਹਿਰਦੇ ਵਿੱਚ ਸੁਧੀ ਕਹੀ ਸਥਿਤ ਕਰਨ ਵਾਲੀ ਹੈ ਤੁਰਕੀ ਬਾਣੀ, ਉਸਦਾ ਜੋ ਸਿਮਰਨ ਹੈ ਉਹ ਸਮੁੰਦਰ ਦੀ ਨਿਆਈ ਹੈ।
ਕਵਿਤਾ ਪ੍ਰਦ ਜਾਂ ਇੰਦ,
ਮਾਨੋ ਕਿ ਜਿਹੜੀ ਕਵਿਤਾ ਕਵਿਤਾ ਹੈ ਗੁਰਬਾਣੀ ਦਾ ਸਿਮਰਨ, ਉਹਦੇ ਵਿੱਚੋਂ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ ਇਹ ਸਮੁੰਦਰ, ਗੁਰਬਾਣੀ ਸਮੁੰਦਰ, ਗੁਰਬਾਣੀ ਦਾ ਸਿਮਰਨ ਕੀ ਹੈ ਸਮੁੰਦਰ ਹੈ, ਉਹ ਸਮੁੰਦਰ ਕੀ ਹੈ ਮਾਨੋ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ, ਵੀ ਕਵਿਤਾ ਸਫੁਰਨ ਹੋਣ ਲੱਗ ਪੈਂਦੀ ਗੁਰਬਾਣੀ ਪੜ੍ਹ ਲੱਗਿਆਂ, ਸਭ ਮਤਾਂ ਗੁਰਬਾਣੀ ਵਿੱਚੋਂ ਹੀ ਆਉਂਦੀਆਂ, ਜਾਂ ਵੀ ਕਵਿਤਾ ਕਹੀਏ ਕਵਿਤਾ ਪ੍ਰਦ ਜੋ ਇੰਦ, ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ ਗੁਰਬਾਣੀ ਦਾ ਸਿਮਰਨ ਸਮੁੰਦਰ, ਜਿਸ ਵਿੱਚ ਉਹ ਚੰਦਰਮਾ ਗੁਰਬਾਣੀ ਕਿਹੜਾ ਪੈਦਾ ਕਰਦੀ, ਵਿਰਾਗ ਰੂਪੀ ਚੰਦਰਮਾ ਦੀ ਦਾਤੀ ਹੈ ਗੁਰਬਾਣੀ।
ਬਿਗਸਤ ਸਰੋਤਾ ਕੁਮਦ ਸੋਨਾ,
ਤੇ ਉਸ ਗੁਰਬਾਣੀ ਦੇ ਸਿਮਰਨ ਨੂੰ ਸੁਣ ਕੇ ਗੁਰਬਾਣੀ ਦੇ ਕਥਾ ਨੂੰ ਸੁਣ ਕੇ ਜਿਹੜੇ ਹੈ ਪ੍ਰੇਮੀ ਜਨ ਕਵੀਆਂ ਵਾਂਗੂ ਸਰੋਤੇ ਜਨ ਗੁਰੂ ਕੇ ਸਿੱਖ ਭਗਤ, ਉਸ ਗੁਰਬਾਣੀ ਦੀ ਕਥਾ ਨੂੰ ਸੁਣ ਕੇ ਗੁਰਬਾਣੀ ਦੇ ਸਿਮਰਨ ਨੂੰ ਸੁਣ ਕੇ ਖਿੜ ਜਾਂਦੇ ਹੈ, ਜਾਂ ਜੋ ਗੁਰਬਾਣੀ ਕਵਿਤਾ ਦੀ ਜਿਹੜੀ ਹੈ ਕਵਿਤਾ ਰੂਪੀ ਚੰਦਰਮਾ ਦੀ ਦਾਤੀ ਹੈ, ਅਤੇ ਉਹ ਕਵਿਤਾ ਕੀ ਹੈ ਗੁਰੂ ਕੇ ਇਤਿਹਾਸ ਦੀ, ਜਿਸ ਇਤਿਹਾਸ ਨੂੰ ਸੁਣ ਕੇ ਕੁਮਦਨੀ ਵਾਂਗੂ ਕਵੀਆਂ ਵਾਂਗੂ ਪ੍ਰੇਮੀ ਕਥਾ ਸੁਣਨ ਵਾਲੇ ਸੋਤੇ ਜਨ ਗੁਰੂ ਕੇ ਪਿਆਰੇ ਸਿੱਖ ਖਿੜ ਜਾਂਦੇ ਹਨ।
ਕੋਕ ਬੇਮੁਖ ਦੁੱਖ ਦੰਦ,
ਪਰ ਜਿਹੜੇ ਕੋਕ ਚੱਕਵਿਆਂ ਦੀ ਨਹੀਂ ਹੈ ਨਾ ਛੁੱਟੜ ਬੇਮੁੱਖ ਲੋਕ, ਉਹ ਜਿਵੇਂ ਚੰਦਰਮਾ ਚੜ੍ਹੇ 'ਤੇ ਦੁਖੀ ਹੋ ਜਾਂਦੇ ਆ ਚੱਕਵੇ, ਇਸੇ ਤਰ੍ਹਾਂ ਬੇਮੁੱਖ ਲੋਕ ਜਿਹੜੀ ਗੁਰੂ ਪਰਮੇਸ਼ਰ ਦੀ ਬਾਣੀ ਹੈ ਜੋ ਕਵਿਤਾ ਨੂੰ ਸਫੁਰਨ ਕਰਨ ਵਾਲੀ ਹੈ, ਉਸ ਗੁਰੂ ਦੀ ਕਵਿਤਾ ਕਹੀਏ ਕਥਾ ਹੈ ਜਿਹੜੀ ਕਥਾ ਰੂਪੀ ਚੰਦਰਮਾ ਨੂੰ ਦੇਖ ਕੇ ਦੁਖੀ ਲੋਕ ਬੇਮੁੱਖ ਲੋਕ ਦੇ ਦੁਖੀ ਹੋ ਜਾਂਦੇ, ਉਹ ਖੁਸ਼ ਨਹੀਂ ਹੁੰਦੇ ਇਸ ਕਥਾ ਨੂੰ ਸੁਣ ਕੇ ਗੁਰੂ ਨਾਨਕ ਜੀ ਸਾਹਿਬ ਜੀ ਦੀ ਨੂੰ, ਜਾਂ ਗੁਰਬਾਣੀ ਦੀ ਕਥਾ ਨੂੰ ਸੁਣ ਕੇ ਉਹ ਦੁਖੀ ਹੋ ਜਾਂਦੇ ਹੈ, ਕਿਉਂਕਿ ਗੁਰਬਾਣੀ ਸੱਚ ਸਰੂਪ ਹੈ
ਅਤੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਕੂੜਾ ਜਲ ਜਾਂਦਾ ਸੱਚ ਨੂੰ ਸੁਣ ਕੇ, ਝੂਠਾ ਮੱਚ ਜਾਂਦਾ। ਅਤੇ ਗੁਰਬਾਣੀ ਤਾਂ ਸੱਚੀ ਹੈ, ਉਸ ਗੁਰਬਾਣੀ ਨੂੰ ਜਿਸ ਗੁਰਬਾਣੀ ਨੂੰ ਸੁਣ ਕੇ ਕਵੀਆਂ ਵਰਗੇ ਪ੍ਰੇਮੀ ਸਰੋਤੇ 'ਤੇ ਖਿੜ ਜਾਂਦੇ ਆ, ਪਰ ਜਿਹੜੇ ਛੁੱਟੜ ਚੱਕਵਿਆਂ ਦੇ ਨੇ ਆਈ ਬੇਮੁੱਖ ਲੋਕ ਹੈ, ਦੁਖੀ ਹੋ ਜਾਂਦੇ ਆ। ਇਸੇ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ, ਇਹ ਕਥਾ ਦੀ ਕਵਿਤਾ ਰੂਪੀ ਚੰਦਰਮਾ ਦੀ ਦਾਤੀ ਹੈ ਗੁਰਬਾਣੀ। ਅਤੇ ਜਿਸ ਕਥਾ ਨੂੰ ਸੁਣ ਕੇ ਕਵੀਆਂ ਵਰਗੇ ਪ੍ਰੇਮੀ ਜਨਤੇ ਖਿੜ ਜਾਂਦੇ ਹੈ, ਸਰੋਤੇ ਗੁਰੂ ਕੇ ਸਿੱਖ ਭਾਵ ਭਗਤੀ ਵਾਲੇ, ਗੁਰੂ ਕੇ ਸ਼ਰਧਾ ਰੱਖਣ ਵਾਲੇ, ਪਰ ਜਿਹੜੇ ਛੁੱਟੜ ਬੇਮੁੱਖ ਲੋਕ ਚੱਕਵੀ ਚੱਕਵੇ ਦੀ ਨਾ ਹੀ ਕਥਾ ਸੁਣ ਕੇ ਰਾਜ਼ੀ ਨਹੀਂ ਹੈ, ਉਹ ਦੁਖੀ ਹੁੰਦੇ ਹਨ।
ਚੌਪਈ ਅਬ ਸ੍ਰੀ ਅੰਗਦ ਕੀ ਸੁਣ ਕਥਾ।
ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਰੋਤਾ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਜਿਵੇਂ ਕਥਾ ਹੋਈ ਹੈ ਗੁਰੂ ਨਾਨਕ ਸਾਹਿਬ ਸਮੇਂ, ਉਹ ਸੁਣਨਾ ਕਰੋ। ਹੁਣ ਕਵੀ ਜੀ ਆਪਣੇ ਵੱਲੋਂ ਇਹ ਕਥਾ ਲਿਖ ਰਹੇ ਹੈ, ਜੋ ਭਾਈ ਸਾਹਿਬ ਭਾਈ ਰਾਮ ਕੋਇਰ ਜੀ, ਭਾਈ ਜੋ ਭਾਈ ਗੁਰਬਖਸ਼ ਸਿੰਘ ਅੰਮ੍ਰਿਤ ਛਕ ਕੇ ਹੋਏ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ਵੰਸ਼ ਵਿੱਚੋਂ ਹੈ, ਉਹਨਾਂ ਨੇ ਜੋ ਇਤਿਹਾਸ ਸੁਣਾਇਆ, ਉਹਨਾਂ ਦੇ ਅੱਗੇ ਲਿਖਾਰੀ ਹੋਏ ਹੈ ਭਾਈ ਸਾਹਿਬ ਸਿੰਘ, ਜੋ ਉਹਨਾਂ ਨੇ ਵਾਰਤਕ ਕੀਤਾ ਹੈ, ਉਸ ਵਾਰਤਕ ਦਾ ਉਲੱਥਾ ਕਵੀ ਸਾਹਿਬ ਜੀ ਆਪਣੇ ਹੁਣ ਵੱਲੋਂ ਕਰ ਰਹੇ ਹੈ। ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ, ਅਗਲੀ ਕਥਾ ਸੁਣੋ ਹੁਣ।
ਭਾਈ ਜਥਾ ਉਚਰੋ ਮੈਂ ਤਥਾ।
ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅਗਲੀ ਕਥਾ ਸੁਣੋ, ਜਿਸ ਤਰ੍ਹਾਂ ਇਹ ਸਰੋਤਾ ਜਨੋ ਗੁਰੂ ਕੇ ਪਿਆਰੇ ਸਿੱਖੋ ਹੋਈ ਹੈ, ਉਸੇ ਤਰ੍ਹਾਂ ਹੀ ਮੈਂ ਕਥਨ ਕਰਾਂਗਾ, ਪ੍ਰਗਟ ਕਰਾਂਗਾ।
ਜੰਗਲ ਮਤੇ ਜੋ ਹੁਦੀ ਸਰਾਏ।
ਜੰਗਲ ਕਹੀਏ ਮਾਲਵਾ, ਇਹ ਮਾਲਵੇ ਦਾ ਇਲਾਕਾ ਪਹਿਲਾਂ ਸਾਰਾ ਜੰਗਲ ਹੀ ਜੰਗਲ ਸੀ, ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਾਉਣ ਤੋਂ ਪਹਿਲਾਂ, ਬਾਅਦ 'ਚ ਵੀ ਕਾਫੀ ਸਮਾਂ ਜੰਗਲ ਹੀ ਰਿਹਾ ਹੈ। ਇੱਥੇ ਪੀਲੂ ਦੇ, ਕਰੀਟ ਦੇ, ਇਹ ਮੋਠ ਬਾਜਰਾ, ਐਵੇਂ ਫਾਲਤੂ ਜਿਹੇ ਰੁੱਖ ਹੁੰਦੇ ਸੀ, ਜਾਂ ਮੋਠ ਬਾਜਰੇ ਦੀ ਥੋੜ੍ਹੀ ਬਹੁਤੀ ਫਸਲ ਹੁੰਦੀ ਸੀ, ਇੰਨੀ ਫਸਲ ਨਹੀਂ ਸੀ, ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗਏ ਹੈ, ਸਤ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਇਹਦੇ ਗੁਰੂ ਮਹਾਰਾਜ ਨੇ ਭਾਗ ਲਾਏ ਮਾਲਵੇ ਦੀ ਧਰਤੀ ਨੂੰ, ਅਤੇ ਭਾਈ ਡੱਲੇ ਦੇ ਰਾਹੀਂ ਉਹ ਬਖਸ਼ਿਸ਼ਾਂ ਕੀਤੀਆਂ ਸਨ ਵੀ ਇਹ ਸਾਡੇ, ਇਹ ਗੁਰੂ ਕਾ ਮਾਲਵਾ ਹੈ, ਇਹ ਜੰਗਲ ਨਹੀਂ ਹੈ। ਅਤੇ ਉਦੋਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। ਇਹ ਮਾਲਵੇ ਦੇ ਇਲਾਕੇ ਵਿੱਚ ਹੀ ਜੋ ਮੱਤੇ ਦੀ ਸਰਾਂ ਸੀ, ਇਹ ਪਹਿਲਾਂ ਮੱਤੇ ਦੀ ਸਰਾਂ ਸੀ, ਅਤੇ ਜਦੋਂ ਅਗਲੇ ਪਾਸੇ ਇਤਿਹਾਸ ਥੋੜ੍ਹਾ ਜਿਹਾ ਆਈ ਜਾਣਾ ਵੀ ਇੱਥੇ ਬਲੋਚਾਂ ਦੀ ਡਾਕੂਆਂ ਨੇ, ਧਾੜਵੀਆਂ ਨੇ ਜਿਹੜੀ ਮਾਰ ਮਾਰੀ, ਇੱਥੇ ਇਹਨੂੰ ਥੇਹ ਕਰ ਦਿੱਤਾ ਸੀ, ਉਜਾੜ ਦਿੱਤਾ ਸੀ, ਅਤੇ ਫਿਰ ਜਦੋਂ ਉੱਜੜ ਗਿਆ ਲੋਕ ਵੀ ਸਾਰੇ ਇੱਥੋਂ ਢਾਹ ਢੇਰੀ ਕੱਢ ਕਰਕੇ ਸਾਰੇ ਮੱਤੇ ਦੀ ਸਰਾਂ ਨੂੰ ਇੱਥੋਂ ਕੱਢ ਦਿੱਤੇ, ਅਤੇ ਜਿਹੜੇ ਫਿਰ ਉੱਥੇ ਕੋਈ ਨਾ ਰਿਹਾ। ਬਾਅਦ ਵਿੱਚ ਕਹਿੰਦੇ ਵੀ ਇੱਕ ਨਾਂਗਾ ਸਾਧੂ ਸੀ, ਬਿਲਕੁਲ ਹੀ ਅਲਫ ਨਾਂਗਾ, ਉਹਨੇ ਲੋਕਾਂ ਨੂੰ ਕਹਿ ਕਹਿ ਕੇ ਅਤੇ ਇਸ ਮੱਤੇ ਦੀ ਸਰਾਂ ਵਿੱਚ ਵਸਾਇਆ, ਜਿਸ ਕਰਕੇ ਪਹਿਲਾਂ ਦੇ ਦਾ ਨਾਮ ਸੀ ਮੱਤੇ ਦੀ ਸਰਾਂ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਭਾਈ ਲਹਿਣਾ ਰੂਪ ਵਿੱਚ ਰਹਿੰਦੇ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਵੀ ਉੱਥੇ ਗਏ ਆ, ਉਦੋਂ ਤਾਂ ਹੈ ਸੀ ਮੱਤੇ ਦੀ ਸਰਾਂ। ਜਦੋਂ ਨਾਂਗੇ ਸਾਧੂ ਨੇ ਇਹਨੂੰ ਵਸਾਇਆ, ਫਿਰ ਇਹਦਾ ਪੈ ਗਿਆ ਨਾਮ ਨਾਂਗੇ ਦੀ ਸਰਾਂ। ਇਹ ਮੱਤੇ ਦੀ ਸਰਾਂ ਤੋਂ ਨਾਂਗੇ ਦੀ ਸਰਾਂ ਇਹਦਾ ਬਦਲ ਕੇ ਰੱਖਿਆ ਗਿਆ। ਉਸ ਵੇਲੇ ਜੋ ਮੱਤੇ ਦੀ ਸਰਾਂ ਹੈ ਸੀ ਮਾਲਵੇ ਦੇ ਇਲਾਕੇ ਵਿੱਚ।
ਮਨ ਪਨੀਤ ਫੇਰੂ ਤਹਥਾਏ।
ਜਦੋਂ ਆਪਾਂ ਇੱਧਰੋਂ ਕੋਟਕਪੂਰੇ ਤੋਂ ਮੁਕਤਸਰ ਜਾਵਾਂਗੇ ਤਾਂ 3-4 ਕੋਹ ਪਹਿਲਾਂ ਹੀ ਇਹ ਜਿਹੜਾ ਹੈ ਨਾਂਗੇ ਦੀ ਸਰਾਂ ਸੜਕ ਦੇ ਉੱਪਰ ਹੀ ਥੋੜ੍ਹੀ ਹੱਡੀਵੀਂ ਜੀ ਆ ਜਾਏਗੀ, ਇਹ ਨਗਰ ਉੱਥੇ ਹੈ ਸਥਾਨ। ਅਤੇ ਕਹਿੰਦੇ ਇਸ ਮੱਤੇ ਦੀ ਸਰਾਂ ਵੇਖੇ ਜੋ ਮਨ ਪਨੀਤ, ਇੱਕ ਤਾਂ ਹੁੰਦਾ ਪਵਿੱਤਰ, ਪਵਿੱਤਰ 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 ਪਨੀਤ, ਜੋ ਬੜੇ ਪਨੀਤ ਭਾਵ ਬਹੁਤ ਮਹਾਨ ਮਨ ਵਾਲੇ, ਪਨੀਤ ਮਨ ਵਾਲੇ, ਉਸ ਮੱਤੇ ਦੀ ਸਰਾਂ ਵਾਲੇ ਥਾਂ ਵਿੱਚ ਭਾਈ ਫੇਰੂ ਜੀ ਰਹਿੰਦੇ ਸਨ। ਜੋ ਭਾਈ ਲਹਿਣਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਿਤਾ ਸਨ। ਗੁਰਬਾਣੀ ਵਿੱਚ ਆਉਂਦਾ ਹੈ ਸਤੇ ਬਲਵੰਡ ਜੀ ਲਿਖਿਆ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾ ਡੂਰ, ਵੀ ਫਿਰ ਆ ਕੇ ਵਸਾਇਆ ਹੈ ਫੇਰ ਆਣ ਬਾਬਾ ਫੇਰੂ ਜੀ ਦੇ ਆਣ ਕੇ ਪੁੱਤਰ ਨੇ ਖਡੂਰ ਸਾਹਿਬ, ਕਿਉਂਕਿ ਉਹ ਤਪੇ ਨੇ ਮਹਾਰਾਜ ਜੀ ਨੂੰ ਕਿਹਾ ਸੀ ਨਾ ਵੀ ਜੱਟਾਂ ਖਡੂਰ ਦੇ ਜੱਟਾਂ ਤੁਸੀਂ ਇਹਨਾਂ ਨੂੰ ਕੱਢ ਦਿਓ ਅਤੇ ਤੁਹਾਡੇ ਇੱਥੇ ਨਗਰ 'ਚ ਮੀਂਹ ਪੈ ਜਾਊ। ਗੁਰੂ ਮਹਾਰਾਜ ਦੀ ਸ਼ਾਪਰੀ ਸਾਹਿਬ ਵਾਲੇ ਸਥਾਨ 'ਤੇ ਚਲੇ ਗਏ ਜਿੱਥੇ ਸੁਭਾਏਮਾਨ ਗੁਰਦੁਆਰਾ ਸਾਹਿਬ, ਇੱਥੇ ਮਗਰੋਂ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਸਜ਼ਾ ਦਿੱਤੀ ਸੀ ਉਸਨੂੰ, ਸੁਹਾਗੇ ਮਗਰ ਪਾ ਕੇ ਹੱਡੀ ਹੱਡੀ ਉਡਾਈ ਸੀ ਉਹਦੀ ਜੱਟਾਂ ਨੇ, ਫਿਰ ਉਹ ਜੱਟਾਂ ਨੇ ਧੱਬੇ ਨੂੰ ਮਾਰਿਆ ਸੀ। ਅਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਖਡੂਰ ਸਾਹਿਬ ਵਸਾਇਆ ਸੀ। ਮਨ ਦੇ ਪੁਨੀਤ ਪਵਿੱਤਰ ਜੋ ਭਾਈ ਫੇਰੂ ਉਸ ਥਾਂ ਮੱਤੇ ਦੀ ਸਰਾਂ ਵਿੱਚ ਰਹਿੰਦੇ ਸਨ।
ਤੇਹਣ ਗੋਤ ਛਤਰੀ ਜਿਹ ਜਾਤੀ,
ਜਿਸ ਭਾਈ ਜਿਸ ਬਾਬਾ ਫੇਰੂ ਜੀ ਦੀ ਜਿਹੜੀ ਜਾਤ ਛਤਰੀ ਸੀ ਵਰਣ, ਤੇ ਤੇਹਣ ਤ੍ਰਿਹਣਾ ਦੀ ਗੋਤ ਕੁਲ ਵੰਸ਼ ਸੀ।
ਕਰਮ ਧਰਮ ਮਹਿ ਸਭ ਵਖਿਆਤੀ,
ਜੋ ਸਾਰੇ ਕਰਮਾਂ ਜੋ ਧਰਮ ਦੇ ਕਰਮਾਂ ਵਿੱਚ ਅਤੇ ਸਾਰਿਆਂ ਵਿੱਚ ਪ੍ਰਗਟ ਸੀ ਬਾਬਾ ਫੇਰੂ ਮੱਲ ਜੀ, ਕਿਉਂਕਿ ਪ੍ਰਗਟ ਐਵੇਂ ਸਨ ਵੀ ਇੱਕ ਵਾਰੀ ਇੱਥੇ ਥੋੜ੍ਹਾ ਆਇਆ ਨਹੀਂ ਪ੍ਰਸੰਗ, ਕਈ ਥਾਵਾਂ 'ਤੇ ਮਹਾਂਪੁਰਸ਼ਾਂ ਦਾ ਦੱਸਣਾ ਹੈ ਕਹਿਣਾ ਉਸ ਸਥਾਨਾਂ ਤੋਂ ਹੀ ਜਿਹੜਾ ਪ੍ਰਗਟ ਹੁੰਦਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਜਦੋਂ ਸਤਨਾਮ ਦਾ ਚੱਕਰ ਫਰਾ ਰਹੇ ਸਨ ਅਤੇ ਇੱਥੇ ਮੱਤੇ ਜੀ ਸਰਾਮ ਮੁਕਤਸਰ ਦੇ ਨੇੜੇ ਇੱਥੇ ਮਾਰੇ ਗਏ ਸਨ। ਜਦੋਂ ਇੱਥੇ ਗਏ ਹੈ ਨਗਰ ਦੇ ਬਾਹਰ ਵਾਰੀ ਜਾ ਕੇ ਮਹਾਰਾਜ ਬੈਠ ਗਏ ਅਤੇ ਉੱਥੇ ਹੁਣ ਅੱਜ ਕੱਲ੍ਹ ਗੁਰਦੁਆਰਾ ਚਰਨ ਕਮਲ ਸਾਹਿਬ ਸੁਭਾਏਮਾਨ ਹੈ, ਸੋਹਣਾ ਸਥਾਨ ਬਣਿਆ। ਜੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਿਤਾ ਬਾਬਾ ਫੇਰੂ ਜੀ ਸਨ, ਇਹ ਇੱਥੇ ਨਗਰ ਵਿੱਚ ਬੜੇ ਧਰਮ ਦੇ ਕਰਮਾਂ ਵਿੱਚ ਪ੍ਰਗਟ ਹੀ ਸਨ, ਭਾਵ ਆਏ ਗਏ ਸਾਧੂ ਸੰਤਾਂ ਦੀ ਬੜੀ ਸੇਵਾ ਕਰਦੇ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਏ ਅਤੇ ਮਹਾਰਾਜ ਦੇ ਮਾਤਾ ਜੀ ਅਤੇ ਪਿਤਾ ਜੀ ਦੋਨੋਂ ਹੀ ਗੁਰੂ ਨਾਨਕ ਸਾਹਿਬ ਜੀ ਚਰਨਾਂ ਵਿੱਚ ਆਏ, ਇੱਥੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਬਹੁਤ ਸੇਵਾ ਕੀਤੀ, ਹੱਥ ਜੋੜੇ, ਮਹਾਰਾਜ ਆਪ ਜੀ ਕਿਰਪਾ ਕਰੋ ਸਾਡੇ ਗਰੀਬਾਂ ਦੀ ਕੁੱਲੀ ਵਿੱਚ ਆਪਣੇ ਪਵਿੱਤਰ ਚਰਨ ਪਾਓ ਜਿਸ ਕਰਕੇ ਸਾਡਾ ਘਰ ਪਵਿੱਤਰ ਹੋ ਜਾਏ। ਗੁਰੂ ਮਹਾਰਾਜ ਜੀ ਨੇ ਫਿਰ ਚਰਨ ਪਾਏ ਜਿਸ ਕਰਕੇ ਮੱਤੇ ਦੀ ਸਰਾਂ ਨਗਰ ਵਿੱਚ ਉਹ ਸ਼ਹਿਰ ਵਿੱਚ ਨਗਰ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਸੁਭਾਏਮਾਨ ਹੈ। ਫਿਰ ਇਹਨਾਂ ਬੜੀ ਸੇਵਾ ਕੀਤੀ ਸੀ ਅਤੇ ਗੁਰੂ ਮਹਾਰਾਜ ਜੀ ਕਹਿੰਦੇ ਪ੍ਰਸੰਨ ਹੋ ਕੇ ਭਾਈ ਵਾਰ ਮੰਗੋ, ਕਹਿੰਦੇ ਮਹਾਰਾਜ ਇਹੀ ਬੇਨਤੀ ਹੈ ਕਿ ਜੀ ਆਪ ਜੀ ਵਰਗਾ ਸਾਡਾ ਪਰ ਉਪਕਾਰੀ ਸਪੁੱਤਰ ਹੋਏ ਪ੍ਰਗਟ। ਗੁਰੂ ਮਹਾਰਾਜ ਕਹਿੰਦੇ ਐਸਾ ਹੀ ਹੋਏਗਾ, ਸਾਡੇ ਵਰਗਾ ਹੀ ਤੁਹਾਡੇ ਘਰ ਪੁੱਤਰ ਕਰਨੀ ਵਾਲਾ ਹੋਏਗਾ ਜੋ ਸਾਡੀ ਗੁਰਤਾ ਦੇ ਬਿਰਾਜਮਾਨ ਹੋਏਗਾ। ਇਹ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਅਤੇ ਬੜੇ ਪ੍ਰਸੰਨ ਹੋਏ ਸਨ, ਜਿਸ ਕਰਕੇ ਕਵੀ ਸਾਹਿਬ ਜੀ ਲਿਖ ਰਹੇ ਹੈ ਵੀ ਜੋ ਧਰਮ ਦੇ ਕੰਮਾਂ ਵਿੱਚ ਸਾਰੇ ਨਗਰ ਵਿੱਚ ਬੜੇ ਪ੍ਰਗਟ ਸਨ ਬਾਬਾ ਫੇਰੂ ਜੀ।
ਇਹ ਘਰ ਜਨਮਿਆ ਸੁਤ ਸੁਖਦਾਈ,
ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ, ਅਵਤਾਰ ਧਾਰਿਆ, ਸੁਖਦਾਈ ਸੁਖ ਦੇਣ ਵਾਲੇ ਪੁੱਤਰ ਨੇ।
ਲਹਿਣਾ ਨਾਮ ਧਰਿਓ ਹਿਤ ਲਾਈ,
ਜਿਸਦਾ ਬੜਾ ਪ੍ਰੇਮ ਹਿਤ ਲਾ ਕੇ ਬੜੇ ਚਾਅ ਨਾਲ ਲਹਿਣਾ ਕਰਕੇ ਨਾਮ ਰੱਖਿਆ।
ਜਨਮਤ ਭਗਤ ਸੰਗ ਜਿਸ ਆਈ,
ਜਿਸ ਭਾਈ ਲਹਿਣਾ ਦੇ ਜਨਮ ਦੇ ਕਹਿੰਦੇ ਨਾਲ ਹੀ ਭਗਤੀ ਆਈ ਹੋਈ ਸੀ, ਭਾਵ ਜਿਸਦੇ ਜਨਮਦਿਆਂ ਇੰਨਾ ਬਾਬਾ ਫੇਰੂ ਜੀ ਦੇ ਘਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਆ ਗਈ।
ਬਣਾਈ
ਅਥਵਾ ਕੇ ਜੋ ਵਾਹਿਗੁਰੂ ਦੀ ਪ੍ਰੇਮਾ ਭਗਤੀ ਪਰਾ ਭਗਤੀ ਮਹਾਨ ਹੈ, ਉਸਨੇ ਆਪਣੀ ਭਾਈ ਲਹਿਣਾ ਰੂਪ ਵਿੱਚ ਦੇਹ ਸਰੀਰ ਬਣਾਇਆ ਸੀ।
ਧੀਰਜ ਖਿਮਾ ਪੂਜਾ ਦੇਹ ਸੋਹ,
ਜਿਸ ਵਾਹਿਗੁਰੂ ਵਾਹਿਗੁਰੂ ਦੀ ਭਗਤੀ ਦੀਆਂ
ਧੀਰਜ ਹੌਂਸਲਾ ਤੇ ਖਿਮਾ ਸਹਨ ਸ਼ਕਤੀ ਦੋ ਬਾਹਾਂ ਸੋਭਨੀਕ ਹਨ।
ਅਜਰ ਜਰਨ ਸ਼ਬਰ ਦਾ ਭਇਓ ਹੈ,
ਜਿਹੜਾ ਅਜਰ ਨੂੰ ਜਰਨਾ ਪਾਵ, ਜੋ ਗੱਲ ਜਰੀ ਨਾ ਜਾਏ ਉਸਨੂੰ ਜਰਨਾ, ਜਾਂ ਅਜਰ ਜਿਹੜੀ ਸ਼ਕਤੀ ਨਾਲ ਜਰੀ ਜਾਣ ਵਾਲੀ ਉਹਨੂੰ ਜਰਨਾ, ਜਿਸ ਵਾਹਿਗੁਰੂ ਦੀ ਭਗਤੀ ਦਾ ਚੰਗਾ ਹਿਰਦਾ ਜਿਹੜਾ ਹੋਇਆ ਹੈ।
ਮੈਤਰੀ ਮੁਦਤਾ ਜਾਂਗ ਸਹਾਈ,
ਤੇ ਜੋ ਸਭ ਨਾਲ ਮਿੱਤਰਤਾ ਕਰਨੀ, ਮਿੱਤਰਤਾ ਭਾਵ ਰੱਖਣਾ, ਮੁਦਤਾ ਕਿਸੇ ਦੇ ਗੁਣ ਵੇਖ ਕੇ, ਕਿਸੇ ਦਾ ਅਹੁਦਾ ਵਡਿਆਈ ਵੇਖ ਕੇ, ਕਿਸੇ ਦੀ ਵਿੱਦਿਆ ਵੇਖ ਕੇ ਸੜਨ ਦੀ ਬਜਾਏ ਸਗੋਂ ਮੁਦਤਾ ਪ੍ਰਸੰਨ ਰਹਿਣਾ, ਇਹ ਜਿਸ ਵਾਹਿਗੁਰੂ ਦੀ ਭਗਤੀ ਦੀ ਮਿੱਤਰਤਾ ਅਤੇ ਮੁਦਤਾ ਪ੍ਰਸੰਨਤਾ, ਇਹ ਦੋ ਲੱਤਾਂ ਹੀ ਸੋਭਨੀਕ ਹਨ।
ਘਟ ਕਰਨਾ ਕੀ ਆਤ ਸ਼ਬਸ਼ਾਈ,
ਜਿਹੜੀ ਦੂਸਰਿਆਂ 'ਤੇ ਕਿਰਪਾਲਤਾ ਕਰਨੀ, ਦਇਆ ਤਰਸ ਕਰਨਾ, ਇਹ ਵਾਹਿਗੁਰੂ ਦੀ ਭਗਤੀ ਦਾ ਜਿਹੜਾ ਸੋਹਣਾ ਸੂਖਮ ਲੱਕ ਕਮਰ, ਉਹ ਅਤੀ ਛਵੀ ਪਾ ਰਹੀ ਹੈ।
ਭਾਉ ਬਦਨ ਮਨ ਪ੍ਰੇਮ ਬਣਾਏ,
ਅਤੀ ਛਵੀ ਸੁੰਦਰਤਾ ਪਾ ਰਿਹਾ, ਜੋ ਕਰਣਾ ਰੂਪੀ ਤਰਸ ਰੂਪੀ ਕਮਰ ਲੱਕ, ਜੋ ਸ਼ਰਧਾ ਹੈ, ਭਾਵਨਾ ਹੈ, ਜਿਸ ਵਾਹਿਗੁਰੂ ਦੀ ਭਗਤੀ ਦਾ ਮੁੱਖ ਹੈ, ਜਿਹੜਾ ਪ੍ਰੇਮ ਹੈ, ਇਹੋ ਭਗਤੀ ਦਾ ਮਨ ਬਣਿਆ ਹੋਇਆ ਹੈ।
ਸਮ ਦਮ ਜਾਂਗੇ ਕਰਨ ਸਹਾਏ,
ਜਿਸ ਵਾਹਿਗੁਰੂ ਦੀ ਭਗਤੀ ਦੇ ਸਮ, ਮਨ ਨੂੰ ਕੰਟਰੋਲ ਕਰਨਾ ਵਿਸ਼ਿਆਂ ਵੱਲੋਂ, ਦਮ ਇੰਦਰੀਆਂ ਦਾ ਦਮਨ ਕਰਨਾ ਵਿਕਾਰਾਂ ਵੱਲੋਂ, ਜਿਸ ਭਗਤੀ ਦੇ ਦੋਵੇਂ ਕੰਨ ਹਨ ਸੋਭਨੀਕ,
ਧਿਆਨ ਕਰਨ ਲਿਵ ਲਾਗਨ ਜੋ,
ਜਿਹੜਾ ਅੰਤਰਮੁਖ ਹੋ ਕੇ ਧਿਆਨ ਕਰਨਾ ਤੇ ਲਿਵ ਲਗਾਉਣੀ ਹੈ, ਜੋ
ਲੋਚਨ ਸ਼ੋਭਿਤ ਸ਼ਬਸੋ,
ਉਸ ਵਾਹਿਗੁਰੂ ਦੀ ਭਗਤੀ ਦੇ ਦੋਵੇਂ ਨੇਤਰ ਹੀ ਜਿਹੜੇ ਹੈ ਸੋਭਨੀਕ ਹੋ ਰਹੇ ਹੈ।
ਗਿਆਨ ਸੀਸ ਗਿਆਨ ਸੀਸ ਜਿਹ ਕੇਰ ਬਿਜ ਬਿਰਾਜਤ,
ਜਿਸ ਭਗਤੀ ਦਾ ਗਿਆਨ ਰੂਪੀ ਸੀਸ ਬਰਾਜ ਰਿਹਾ, ਸੱਜ ਰਿਹਾ ਬੜਾ ਸੋਹਣਾ।
ਸਤ ਸੰਗਤ ਸ਼ਿੰਗਾਰ ਸ਼ੁਭ ਸਾਜਤ,
ਜਿਹੜੀ ਸਤ ਸੰਗਤ ਹੈ, ਇਹੀ ਉਸ ਵਾਹਿਗੁਰੂ ਦੀ ਭਗਤੀ ਦਾ ਸ਼ਿੰਗਾਰ ਹੈ, ਚੰਗਾ ਸੱਜ ਫੱਬ ਰਿਹਾ।
ਇਸ ਪ੍ਰਕਾਰ ਧਰ ਜਨਮ ਸਹਾਵਾ,
ਇਸ ਤਰ੍ਹਾਂ ਜਿਹੜਾ ਜੋ ਵਾਹਿਗੁਰੂ ਦੀ ਭਗਤੀ ਹੈ, ਉਸ ਵਾਹਿਗੁਰੂ ਦੀ ਭਗਤੀ ਨੇ ਜਨਮ ਸੋਭਨੀਕ ਭਾਈ ਲਹਿਣਾ ਦੇ ਰੂਪ ਵਿੱਚ ਧਾਰਿਆ ਹੈ।
ਹਿਰਦਾ ਦੇਹ ਜਿਉਂ ਕਾਲ ਬਿਤਾਵਾ,
ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਦਿਨ ਲੰਘਦੇ ਹੈ, ਭਾਈ ਲਹਿਣਾ ਜੀ ਦਾ ਸਰੀਰ ਵੱਧਦਾ ਹੈ।
14 ਵਰਖ ਆਰਬਲ ਹੋਈ,
14 ਕੁ ਸਾਲ ਭਾਈ ਲਹਿਣਾ ਜੀ ਦੀ ਉਮਰ ਹੋ ਗਈ ਹੈ।
ਜਿਨਹ ਬੇਕਾਰ ਨਾ ਪਰਸਿਓ ਕੋਈ,
ਜਿਸ ਭਾਈ ਲਹਿਣਾ ਜੀ ਦੇ ਮਨ ਨੂੰ ਕੋਈ ਵਿਕਾਰ ਤੇ ਪਰਸਿਆ ਛੋਇਆ ਹੀ ਨਹੀਂ ਹੈ, 14 ਸਾਲ ਦੀ ਉਮਰ ਹੋ ਗਈ ਹੈ, ਤੇ ਕੋਈ ਵਿਕਾਰ ਮਨ ਦਾ ਨੇੜੇ ਤੇੜੇ ਨਹੀਂ ਆਉਂਦਾ, ਐ ਮਨ ਟਿਕਿਆ ਇਕਾਗਰ ਹੈ।
ਖੱਤਰੀ ਇੱਕ ਖਡੂਰ ਮਹਿਰ ਹੈ,
ਭਾਈ ਲਹਿਣਾ ਭਾਵ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇੱਕ ਸਹੁਰਾ ਜੋ ਦੇਵੀ ਚੰਦ ਸੀ, ਇਹ ਖੱਤਰੀ ਜਾਤ ਦਾ, ਇਹ ਖੰਡੂਰ ਸਾਹਿਬ ਵਿੱਚ ਹੀ ਰਹਿੰਦਾ ਸੀ।
ਸੁਤਾ ਨਿਕੇਤ ਤਾਹੇ ਕੇ ਅਹਿ,
ਉਸ ਦੇਵੀ ਚੰਦ ਖੱਤਰੀ ਦੇ ਘਰ ਵਿੱਚ ਇੱਕ ਲੜਕੀ ਮਾਤਾ ਖੀਵੀ, ਜੋ ਬਾਅਦ ਵਿੱਚ ਗੁਰੂ ਸਾਹਿਬ ਜੀ ਦੀ ਸੁਪਤਨੀ ਹੈ, ਅਤੇ ਖੀਵੀ ਕਰਕੇ ਸਪੁੱਤਰੀ ਹੈ ਸੀ ਉਸ ਘਰ।
ਭੇਜ ਮਨ ਜਤਨ ਕੀਨ ਸਗਾਈ,
ਇਸ ਨੇ ਆਪਣੇ ਮਨੁੱਖ ਸਿਆਣੇ ਬ੍ਰਾਹਮਣ ਜੋ ਉਸ ਵੇਲੇ ਸਿਧਾਂਤ ਸੀ, ਕਿਉਂਕਿ ਵੀ ਦੇਵੀ ਪੂਜਕੀ ਸਨ ਸਾਰੇ, ਇੱਕ ਮਨੁੱਖ ਸਿਆਣੇ ਨੂੰ ਭੇਜ ਕੇ ਭਾਈ ਲਹਿਣਾ ਜੀ ਨਾਲ ਸਗਾਈ ਮੰਗਣੀ ਕਰ ਦਿੱਤੀ।
ਕਿਤਕ ਸਮਾਂ ਪਨ ਦੀਨ ਬਿਤਾਈ,
ਇੰਨਾ ਸਮਾਂ ਫਿਰ ਲੰਘਾ ਦਿੱਤਾ, ਮੰਗਣੀ ਕਰ ਦਿੱਤੀ ਹੈ, ਵਿੱਚ ਕੁਝ ਸਾਲ ਖੰਡ ਦਾ ਸਮਾਂ ਪਾ ਦਿੱਤਾ।
ਕਰਿਓ ਵਿਆਹ ਦਾਜ ਬਹੁ ਦੀਨਾ,
ਅਖੀਰੀ ਉਹ ਦਿਨ ਵੀ ਆ ਗਿਆ ਵਿਆਹ ਦਾ, ਸਾਹੇ ਦਾ, ਅਤੇ ਬਾਬਾ ਫੇਰੂ ਜੀ ਨੇ ਇੱਧਰੋਂ ਕੁੜਮ ਦੇਵੀ ਚੰਦ ਨੇ ਮਿਲ ਜੁਲ ਕੇ ਦੋਵਾਂ ਪੁੱਤਰ ਅਤੇ ਪੁੱਤਰੀ ਦਾ ਆਪੋ ਵਿੱਚ ਵਿਆਹ ਕਰ ਦਿੱਤਾ। ਜਦੋਂ ਵਿਆਹ ਕੀਤਾ ਦੇਵੀ ਚੰਦ ਨੇ ਦਾਜ ਹੀ ਬਹੁਤ ਦਿੱਤਾ ਹੈ ਮਾਤਾ ਖੀਵੀ ਜੀ ਨੂੰ।
ਦੇਖ ਜਮਾਤਾ ਆਨੰਦ ਪੀਨਾ,
ਦੇਖ ਕੇ ਆਪਣੇ ਜਵਾਈ ਭਾਈ ਲਹਿਣਾ ਨੂੰ ਇਹ ਦੇਵੀ ਚੰਦ ਸਹੁਰਾ ਜੋ ਬੜਾ ਆਨੰਦ ਵਿੱਚ ਭਿੱਜ ਲੀਨ ਹੋ ਗਿਆ, ਮਸਤ ਹੋ ਗਿਆ ਹੈ।
ਗਏ ਗ੍ਰਾਮ ਨਿਜ ਰਹੇ ਬਹੋਰੀ,
ਗੁਰੂ ਮਹਾਰਾਜ ਨੇ ਖੀਵੀ ਦੇਵੀ ਚੰਦ ਦੀ ਲੜਕੀ ਨੂੰ ਭਾਈ ਲਹਿਣਾ ਰੂਪ ਵਿੱਚ ਵਿਆਹ ਕਰਕੇ ਆਪਣੇ ਜਿਹੜਾ ਨਗਰ ਹੈ ਮੱਤੇ ਦੀ ਸਰਾਂ ਮੁਕਤਸਰ ਦੇ ਕੋਲ ਇੱਥੇ ਟਿਕੇ ਰਹੇ ਹੈ।
ਕਿਤਕ ਕਾਲ ਬੀਤਿਓ ਤਿਸ ਠਾਰੀ,
ਕਿੰਨਾ ਸਮਾਂ ਹੈ ਉਸ ਥਾਂ ਮੱਤੇ ਦੀ ਸਰਾਂ ਜੋ ਨਾਂਗੇ ਦੀ ਸਰਾਂ ਵੀ ਅੱਜ ਕੱਲ੍ਹ ਕਹੀ ਜਾਂਦੀ ਹੈ, ਉੱਥੇ ਲੰਘਾਇਆ ਬਿਤਾਇਆ ਹੈ।
ਇੱਕ ਦਿਨ ਚੜੀ ਬਲੋਚਨ ਧਾਰੀ,
ਇੱਕ ਦਿਨ ਦੀ ਗੱਲ ਹੈ ਕਿ ਬਲੋਚਾਂ ਦੀ ਧਾੜ ਪਾ ਡਾਕੂਆਂ ਦੀ ਧਾੜ ਚੜੀ ਹੈ ਇਸ ਮੱਤੇ ਦੀ ਸਰਾਂ ਨਗਰ ਤੇ।
ਜੰਗਲ ਮਤੇ ਸਰਾਏ ਸੋਮਾਰੀ,
ਜੋ ਜੰਗਲ ਮੱਤੇ ਦੀ ਸਰਾਂ ਮਾਲੇ ਵਿੱਚ ਮੱਤੇ ਦੀ ਸਰਾਂ ਨਗਰ ਹੈ, ਉਹਨਾਂ ਬਲੋਚਾਂ ਨੇ ਬਲੋਚਾਂ ਧਾੜਨੇ ਨੂੰ ਜਾ ਮਾਰਿਆ, ਪਾਵੇ ਨੂੰ ਫਤਿਹ ਕਰ ਲਿਆ, ਇੱਥੇ ਜਾ ਕੇ ਡਾਕਾ ਕਰ ਦਿੱਤਾ ਹੈ। ਇਸ ਸਾਰੇ ਨਗਰ ਨੂੰ ਢਾ ਕਰਕੇ ਜਿੰਨੇ ਘਰ ਹੈ ਉਹ ਢਾ ਢੋ ਕੇ ਥੇ ਕਰ ਦਿੱਤਾ, ਕੱਖ ਨਹੀਂ ਛੱਡਿਆ।
ਬਾਹਰ ਨਾ ਕੋ ਬਸਣੇ ਦੀਨਾ,
ਫਿਰ ਉਹਨਾਂ ਨੇ ਕਿਸੇ ਨੂੰ ਵਸਣ ਨਹੀਂ ਦਿੱਤਾ, ਜਿਹੜਾ ਕੋਈ ਕੋਸ਼ਿਸ਼ ਕੀਤੀ ਵਸਣ ਦੀ ਸਭ ਭਜਾਏ ਮਿਠਾਏ ਹੈ।
ਸ੍ਰੀ ਲਹਿਣਾ ਤਪ ਤੇ ਤਜ ਗ੍ਰਾਮ,
ਉਸ ਕਾ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਸੰਗਤ ਜੀ, ਉਸ ਦਿਨ ਤੋਂ ਹੀ ਜਦੋਂ ਮੱਤੇ ਦੀ ਸਰਾਂ ਥੇ ਕਰ ਦਿੱਤੀ, ਜੋ ਸੋਭਾ ਵਾਲੇ ਸ਼੍ਰੋਮਣੀ ਪਾਵਨ ਪਵਿੱਤਰ ਭਾਈ ਲਹਿਣਾ ਜੀ ਹਨ ਮੱਤੇ ਦੀ ਸਰਾਂ ਨਗਰ ਨੂੰ ਛੱਡ ਕੇ,
ਆਨਖ ਡੋਰ ਦਿਖਾ ਕੀ ਧੰਮ,
ਆਪਣੇ ਸਹੁਰੇ ਸਹੁਰੇ ਨਗਰ ਦੇਵੀ ਚੰਦ ਦੇ ਜਿਹੜੇ ਨਗਰ ਆ ਕੇ ਖਡੂਰ ਸਾਹਿਬ ਵਿਖੇ ਇੱਥੇ ਆਪਣਾ ਘਰ ਬਣਾ ਲੈਣਾ ਕੀਤਾ, ਇੱਥੇ ਆ ਕੇ ਨਿਵਾਸ ਕਰ ਲਿਆ ਹੈ।
ਰਹੇ ਤਹਾਂ ਬਨ ਗਏ ਕਿ ਥਾਂ ਬਨਾ,
ਉੱਥੇ ਫਿਰ ਮਾਰ ਖਡੂਰ ਸਾਹਿਬ ਹੀ ਰਹੇ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਰੂਪ ਵਿੱਚ ਵੀ ਕਿਸੇ ਹੋਰ ਥਾਂ ਨਹੀਂ ਗਏ।
ਬਹੁਤ ਕੀਨਾ ਸਮਾਂ ਬਿਤਾਵਨਾ,
ਬਹੁਤ ਸਮਾਂ ਐਵੇਂ ਲੰਘਾਉਣਾ ਕੀਤਾ ਖਡੂਰ ਸਾਹਿਬ ਵੀ।
ਗ੍ਰਾਮ ਖਡੂਰ ਨਾਲ ਨਰ ਜੋ,
ਖਡੂਰ ਨਗਰ ਦੇ ਜਿੰਨੇ ਵੀ ਮਾਈ ਭਾਈ ਸਨ ਰਹਿਣ ਵਾਲੇ ਲੋਕ,
ਸੇਵਕ ਦੁਰਗਾ ਕੇ ਸਭ ਸੋ,
ਸਾਰੇ ਦੁਰਗਾ ਮਾਤਾ ਦੇ ਸੇਵਕ ਸਨ, ਵੈਸ਼ਨੋ ਦੇਵੀ ਨੂੰ ਹੀ ਮੰਨਦੇ ਸੀ।
ਜਾਹੇ ਬਰਖਾ ਦਿਨ ਮਹਿ ਸ੍ਰੀ ਜਵਾਲਾ,
ਇਹ ਜਵਾਲਾ ਨਾਮ ਦਾ ਟਿਕਾਣਾ ਹੈ ਕਾਂਗੜ ਜ਼ਿਲ੍ਹੇ ਵਿੱਚ, ਇੱਥੇ ਕਹਿੰਦੇ ਕੁਦਰਤੀ ਲਾਟ ਨਿਕਲ ਕੇ ਬਲਦੀ ਇੱਕ, ਅਤੇ ਜਿਹੜੇ ਹਿੰਦੂ ਲੋਕ ਦੇਵੀ ਸਮਝ ਕੇ ਲਾਟ ਨੂੰ ਪੂਜਦੇ ਆ, ਜਿਸ ਕਰਕੇ ਉਹਦਾ ਨਾਮ ਜਵਾਲਾ ਹੈ। ਅਤੇ ਵੈਸ਼ਨੋ ਦੇਵੀ ਦਾ ਮੰਦਰ ਇੱਥੇ ਕਾਂਗੜੇ ਵਿੱਚ, ਜਿੱਥੇ ਸਾਲ ਵਿੱਚ ਉਹ ਜਵਾਲਾ ਦਾ ਇੱਕ ਦਿਨ ਆਉਂਦਾ ਸੀ, ਅਤੇ ਜਿਹੜਾ ਦੇਵੀ ਚੰਦ ਗੁਰੂ ਮਹਾਰਾਜ ਦਾ ਸਹੁਰਾ ਸੀ ਗੁਰੂ ਅੰਗਦ ਦੇਵ ਸਾਹਿਬ ਦਾ, ਇਹ ਹਰ ਸਾਲ ਹੀ ਜੱਥਾ ਲੈ ਕੇ ਉੱਥੇ ਜਾਂਦਾ ਹੁੰਦਾ ਸੀ।
ਪਰਸ ਕਾਂਗੜੇ ਹਰਖ ਵਿਸਾਲਾ,
ਇਹ ਸਾਰਾ ਜੱਥਾ ਖਡੂਰ ਸਾਹਿਬ ਦੇ ਲੋਕ ਦੇ ਕਾਂਗੜੇ ਵਿੱਚ ਜਵਾਲਾ ਦੁਰਗਾ ਵੈਸ਼ਨੋ ਦੀ ਪੂਜਾ ਬੜੀ ਖੁਸ਼ੀ ਨਾਲ ਹੀ ਕਰਦੇ, ਉਹਦੇ ਚਰਨ ਪਰਸਦੇ ਸਨ, ਨਾਲੇ ਅੱਗ ਦੀ ਲਾਟ ਵੇਖਦੇ, ਅਤੇ ਉੱਥੇ ਬੜੀ ਖੁਸ਼ੀ ਖੁਸ਼ੀ ਜਿਹੜਾ ਜਾਇਆ ਕਰਦੇ ਸਨ।
ਲਹਿਣਾ ਸਭ ਮਹਿਮੁਖ ਹੋਇ ਜਾਈ,
ਭਾਈ ਲਹਿਣਾ ਜੀ ਸਾਰਿਆਂ ਵਿੱਚ ਜਿਹੜੇ ਇਹਨਾਂ ਫਿਰ ਉਹ ਕੀ ਕਾ ਭਾਣਾ ਵਰਤਿਆ ਕਿ ਗੁਰੂ ਸਾਹਿਬ ਜੀ ਦਾ ਸਹੁਰਾ ਜਿਹੜਾ ਹਰ ਸਾਲ ਜਾਂਦਾ ਸੀ ਨਾ ਜੱਥਾ ਲੈ ਕੇ, ਜਿਵੇਂ ਆ ਹੋਲੇ ਮਹੱਲੇ 'ਤੇ ਵੀ ਕਈ ਪਹਾੜਾਂ ਵਾਲੇ 'ਤੇ ਜਾਂਦੇ ਵੱਡ ਭਾਗ ਸੋਂ, ਅਤੇ ਉਹ ਚੰਗਾ ਹੀ ਢੋਲ ਢਮੱਕਾ ਐਵੇਂ ਟਰੱਕ 'ਤੇ ਨਾਲ ਲੱਦਿਆ ਹੁੰਦਾ ਅਤੇ ਜਾਂਦੇ ਹੁੰਦੇ ਹਰ ਸਾਲ। ਇਸੇ ਤਰ੍ਹਾਂ ਗੁਰੂ ਕਾ ਜੋ ਸਹੁਰਾ ਸੀ ਉਹ ਵੀ ਇੱਥੇ ਵੈਸ਼ਨੋ 'ਤੇ ਜਾਂਦਾ ਸੀ, ਬੜਾ ਜੱਥਾ ਬਣਾ ਕੇ ਚੰਗੇ ਢੋਲ ਸਾਜਾਂ ਨਾਲ ਸਾਜ ਬਾਜ ਜੱਥਾ ਲੈ ਕੇ, ਅਤੇ ਉਹ ਐਸਾ ਭਾਣਾ ਵਰਤਿਆ ਵੀ ਹਰ ਸਾਲ ਜਾਂਦੇ ਜਾਂਦੇ ਦੇ ਇਸ ਵਾਰ ਉਹ ਚੜ੍ਹਾਈ ਕਰ ਗਏ, ਸੱਚਖੰਡ ਗਮਨ ਕਰਕੇ ਚਲੇ ਗਏ, ਕਿਉਂਕਿ ਗੁਰੂ ਕੇ ਸਹੁਰੇ ਹੋਣ ਦੇ ਨਾਂ 'ਤੇ ਉੱਦਾਂ ਸੱਚਖੰਡ ਕਿੰਨੇ ਜਾਣਾ।
ਮਹਾਰਾਜ ਜੀ ਉਹ ਫਿਰ ਉਹ ਜਦੋਂ ਸਰੀਰ ਛੱਡ ਗਏ ਅਤੇ ਜਦੋਂ ਸਰੀਰ ਛੱਡ ਗਏ ਅਤੇ ਹੁਣ ਜਿਹੜੇ ਖਡੂਰ ਸਾਹਿਬ ਦੇ ਲੋਕਾਂ ਨੂੰ ਜੱਥੇ ਵਿੱਚ ਜਾਂਦੇ ਸਨ ਨਾਲ, ਅਤੇ ਉਹ ਮਹਾਰਾਜ ਜੀ ਵੀ ਇਹਨਾਂ ਦੇ ਜਵਾਈ ਹੈ ਅਤੇ ਇਹਨਾਂ ਕੋਲ ਆ ਕੇ ਕਹਿੰਦੇ ਵੀ ਭਾਈ ਲਹਿਣਾ ਜੀ, ਹੁਣ ਆਪਣੇ ਸਹੁਰੇ ਦੀ ਜਿਹੜੀ ਡਿਊਟੀ ਉਹ ਤੁਸੀਂ ਸੰਭਾਲੋ, ਪਾਵਨ ਤੁਸੀਂ ਅੱਗੇ ਲੱਗੋ ਹੋ ਕੇ, ਤੁਸੀਂ ਹੁਣ ਮੁਖੀ ਬਣ ਕੇ ਜੱਥਾ ਖੜਿਆ ਕਰੋ ਅਤੇ ਅਸੀਂ ਤੁਹਾਡੇ ਨਾਲ ਜਾਇਆ ਕਰਾਂਗੇ। ਅਤੇ ਮਹਾਰਾਜ ਜੀ ਨੂੰ ਜਦੋਂ ਮੈਂ ਕਿਹਾ, ਗੁਰੂ ਸਾਹਿਬ ਜੀ ਦਾ ਭਾਈ ਜੋਧ ਨਾਲ ਮਿਲਾਪ ਹੋਇਆ ਸੀ, ਅਤੇ ਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਈ ਪਹਿਲਾਂ ਅਸਾਂ ਨੇ ਕਰਨਾ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ, ਜਿਨ੍ਹਾਂ ਦਾ ਜਸ ਵਡਿਆਈ ਬਹੁਤ ਸੋਹਣੀ ਹੈ ਕਰਤਾਰਪੁਰ ਸਾਹਿਬ, ਉੱਥੇ ਦਰਸ਼ਨ ਕਰਾਂਗੇ, ਉੱਥੋਂ ਦਰਸ਼ਨ ਕਰਕੇ ਫਿਰ ਆਪਾਂ ਅੱਗੇ ਚੱਲਾਂਗੇ, ਜਿਵੇਂ ਹੋਊਗਾ ਉਵੇਂ ਕਰਾਂਗੇ। ਕਹਿੰਦੇ ਵੀ ਠੀਕ, ਚਲੋ ਜਿਵੇਂ ਤੁਸੀਂ ਕਹਿੰਦੇ, ਨਾਲ ਦੀ ਨਾਲ ਆਪਾਂ ਉੱਧਰ ਵੀ ਦਰਸ਼ਨ ਕਰਦੇ ਚਲੇ ਜਾਂਦੇ ਹਾਂ। ਇਵੇਂ ਉਹ ਗੱਲ ਹੋਈ ਸੀ, ਸਾਰੀ ਕਥਾ ਹੋਈ ਸੀ ਲਹਿਣਾ, ਵੀ ਭਾਈ ਲਹਿਣਾ ਜੀ ਸਾਰਿਆਂ ਵਿੱਚ ਹੁਣ ਤੁਸੀਂ ਮੁਖੀ ਹੋ ਕੇ ਜਾਓ, ਅੱਗੇ ਲੱਗੋ।
ਇਸ ਬਿਦ ਕਰਹਾ ਨੇਮ ਸਦਾਈ,
ਇਸ ਤਰ੍ਹਾਂ ਜਿਹੜਾ ਹਮੇਸ਼ਾ ਵਾਸਤੇ ਨੇਮ ਕਰ ਲਿਆ ਵੀ ਤੁਸਾਂ ਨੇ ਹੁਣ ਆਪਣੇ ਸਹੁਰੇ ਦੀ ਥਾਂ ਦੇ ਮੁਖੀ ਹੋ ਕੇ ਅੱਗੇ ਲੱਗ ਕੇ ਜਾਣਾ ਹੈ।
ਏਕ ਸਿੱਖ ਸ੍ਰੀ ਨਾਨਕ ਕੇਰਾ,
ਕਪੂਰ ਸਾਹਿਬ ਵਿੱਚ ਕਹਿੰਦੇ ਬਾਕੀ ਦੇ ਸਾਰੇ ਵੈਸ਼ਨੋ ਪੂਜਕੀ ਸਨ ਦੇਵੀ ਦੇ, ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਸੀ ਭਾਈ ਜੋਧ।
ਰਹਾ ਖਡੂਰ ਜਿਸ ਪ੍ਰੇਮ ਕਨੇਰਾ,
ਜਿਸ ਦਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬਹੁਤ ਸੱਚਾ ਸੁੱਚਾ ਪ੍ਰੇਮ ਸੀ, ਇਹ ਖਡੂਰ ਸਾਹਿਬ ਵਿੱਚ ਹੀ ਰਹਿੰਦਾ ਸੀ ਭਾਈ ਜੋਧ।
ਪੜਾ ਸਦੀਵ ਗੁਰੂ ਕੀ ਬਾਣੀ,
ਸਾਰੇ ਜਾਂਦੇ ਆ ਇੱਧਰ ਵੈਸ਼ਨੋ ਦੇਵੀ ਅਤੇ ਜਵਾਲਾ ਦੇ ਚਰਨ ਪਰਸਨ, ਪਰ ਕਹਿੰਦੇ ਇਹ ਕਿਤੇ ਨਹੀਂ ਸੀ ਜਾਂਦਾ ਭਾਈ ਜੋਧ, ਗੁਰੂ ਕੀ ਬਾਣੀ ਹਮੇਸ਼ਾ ਹੀ ਪੜਦਾ ਹੈ ਖਡੂਰ ਸਾਹਿਬ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ।
ਸੇਵ ਆਨ ਕੀ ਰਿਦੇ ਨਾ ਆਨੀ,
ਹੋਰ ਕਿਸੇ ਦੀ ਜਿਹੜੀ ਸੇਵਾ ਹੈ ਦੇਵੀ ਦੇਵਤੇ ਦੀ, ਕਿਸੇ ਲਾਲਾਂ ਵਾਲੀ ਦੀ ਹਿਰਦੇ ਵਿੱਚ ਬਿਲਕੁਲ ਨਹੀਂ ਸੀ ਲਿਆਉਂਦਾ।
ਸਰਦਾ ਸ੍ਰੀ ਨਾਨਕ ਪਗ ਮਾਹੀ,
ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਸ਼ਰਧਾ ਬਹੁਤ ਜ਼ਿਆਦਾ ਹੀ ਸੀ।
ਪ੍ਰੇਮਾਨੰਦ ਰਹੇ ਨਿਤ ਤਾਹੀ,
ਉਹ ਭਾਈ ਜੋਧ ਹਮੇਸ਼ਾ ਗੁਰੂ ਮਹਾਰਾਜ ਦੇ ਪ੍ਰੇਮ ਦੇ ਆਨੰਦ ਵਿੱਚ ਹੀ ਸਮਾਇਆ ਰਹਿੰਦਾ ਹਿਰਦੇ ਕਰਕੇ।
ਇੱਕ ਦਿਵਸ ਮਹ ਇੱਕ ਮਨ ਹੋਈ,
ਇੱਕ ਦਿਨ ਦੀ ਗੱਲ ਹੈ ਕਿ ਕਹਿੰਦੇ ਅੰਮ੍ਰਿਤ ਵੇਲੇ ਇੱਕ ਮਨ ਇੱਕ ਚਿੱਤ ਹੋ ਕੇ
ਬਾਣੀ ਪੜਾ ਪ੍ਰੇਮ ਯਤ ਸੋਈ,
ਜਿਹੜਾ ਹੈ ਭਾਈ ਜੋਧ ਮਨ ਇਕਾਗਰ ਕਰਕੇ ਬੜੇ ਪ੍ਰੇਮ ਸਹਿਤ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ ਰਹੇ ਸਨ। ਕਈਆਂ ਦਾ ਕਹਿਣਾ ਵੀ ਆਸਾ ਦੀ ਵਾਰ ਹੀ ਪੜ ਰਹੇ ਸੀ ਉਸ ਵੇਲੇ।
ਸੁਣੇ ਸ਼ਬਦ ਸ੍ਰੀ ਲਹਿਣ ਜਬ ਹੀ,
ਜਦੋਂ ਗੁਰਬਾਣੀ ਪੜ ਰਹੇ ਪ੍ਰੇਮ ਦੇ ਸਹਿਤ ਉੱਚੀ ਉੱਚੀ ਅਤੇ ਸੋਭਾ ਵਾਲੇ ਸਰੋਮਣੀ ਪਾਵਨ ਪਵਿੱਤਰ ਭਾਈ ਲਹਿਣਾ ਜੀ ਨੇ ਜਦੋਂ ਗੁਰੂ ਕੀ ਬਾਣੀ ਦੇ ਸ਼ਬਦ ਸੁਣੇ ਹੈ,
ਜਗ ਹਿਰਦੇ ਪ੍ਰੇਮ ਬਹੁਤ ਬਹੀ,
ਤਦੋਂ ਹੀ ਕਹਿੰਦੇ ਬਹੁਤ ਜਿਹੜਾ ਪ੍ਰੇਮ ਹਿਰਦੇ ਵਿੱਚ ਜਾਗਿਆ ਹੈ।
ਸਿੱਖ ਹਕਾਰਿਓ ਬੂਝਿਓ ਤਾਂ ਕਹੋ,
ਉਹ ਜੋ ਸਿੱਖ ਭਾਈ ਜੋਧ ਆਸਾ ਦੀ ਵਾਰ ਜਾਂ ਗੁਰੂ ਕੀ ਬਾਣੀ ਦੇ ਸ਼ਬਦ ਅੰਮ੍ਰਿਤ ਵੇਲੇ ਪੜ੍ਹਦਾ ਸੀ, ਉਹਨੂੰ ਕੋਲ ਸੱਦਿਆ ਬੁਲਾਇਆ ਅਤੇ ਪੁੱਛਿਆ,
ਪੜ੍ਹੋ ਸ਼ਬਦ ਤੁਮ ਜੋ ਪੜਤ ਸ਼ਬਦ ਕਹੋ ਤਾਂ ਕੋ,
ਭਾਈ ਪਿਆਰੇ ਜੋ ਤੂੰ ਸ਼ਬਦ ਪੜ੍ਹਦਾ ਹੈ ਉਹ ਵੀ ਕਿਸ ਦੇ ਸ਼ਬਦ ਹਨ।
ਸਿੱਖ ਕਹਿਓ ਗੁਰੂ ਨਾਨਕ ਮੇਰਾ,
ਉਸ ਵੇਲੇ ਉਸ ਸਿੱਖ ਭਾਈ ਜੋਧ ਨੇ ਕਿਹਾ ਹੈ ਭਾਈ ਲਹਿਣਾ ਜੀ ਜੋ ਮੇਰੇ ਗੁਰੂ ਹੈ ਨਾ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ, ਸਭ ਤੋਂ ਵੱਡਾ ਸਤਿਗੁਰੂ ਨਾਨਕ ਮੇਰਾ ਗੁਰੂ ਹੈ।
ਪੜਾਂ ਸ਼ਬਦ ਤਿੰਨ ਕੋ ਮੈਂ ਚੇਰਾ,
ਮੈਂ ਉਹਨਾਂ ਦਾ ਜਿਹੜਾ ਹਾਂ ਚੇਲਾ ਸੇਵਕ ਹਾਂ, ਉਹਨਾਂ ਦੀ ਗੁਰਬਾਣੀ ਦੇ ਸ਼ਬਦ ਪੜ੍ਹਦਾ। ਅਤੇ ਕਈ ਕਹਿੰਦੇ ਵੀ ਕਈਆਂ ਦਾ ਇਹ ਇਤਿਹਾਸ ਹੈ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਲਹਿਣਾ ਰੂਪ ਵਿੱਚ ਇੱਥੇ ਦੁਕਾਨ ਕਰਦੇ ਸਨ ਖਡੂਰ ਸਾਹਿਬ, ਅਤੇ ਉਸ ਵੇਲੇ ਭਾਈ ਜੋਧ ਸ਼ਬਦ ਪੜ੍ਹਦਾ ਪੜ੍ਹਦਾ ਸੌਦਾ ਲੈਣ ਆ ਗਿਆ, ਅਤੇ ਉਹ ਸੌਦਾ ਲੈ ਰਿਹਾ ਸੀ ਇਹਦੇ ਨਾਲ ਸ਼ਬਦ ਪੜ੍ਹੀ ਜਾਵੇ, ਮਹਾਰਾਜ ਕਹਿੰਦੇ ਵੀ ਤੂੰ ਕਿਹਦੇ ਸ਼ਬਦ ਪੜ੍ਹਦਾ ਹੈ, ਕਹਿੰਦੇ ਜੇ ਗੁਰੂ ਮਹਾਰਾਜ 'ਚ ਪੜ੍ਹਦਾ। ਇਵੇਂ ਕਈਆਂ ਦਾ ਕਹਿਣਾ ਅਸਲ ਵਿੱਚ ਉਹ ਐਸੀ ਕੋਈ ਵਿਚਾਰ ਹੈ ਨਹੀਂ ਹੈ, ਇਹਦੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਸਨ, ਆਸਾ ਦੀ ਵਾਰ ਸਮਝ ਲਓ ਜਾਂ ਹੋਰ ਸ਼ਬਦ, ਗੁਰੂ ਮਹਾਰਾਜ ਨੇ ਉਹੀ ਸੁਣੇ ਸਨ ਅਤੇ ਪੁੱਛਿਆ ਸੀ ਵੀ ਇਹ ਜਿਨ੍ਹਾਂ ਦੇ ਸ਼ਬਦ ਪੜ੍ਹਦਾ ਭਾਈ ਉਹ ਕੌਣ ਹੈ, ਕਿਹਨਾਂ ਦੀ ਇਹ ਬਾਣੀ ਹੈ ਤੂੰ ਦੱਸ। ਉਸ ਵੇਲੇ ਭਾਈ ਜੋਧ ਬੋਲਿਆ ਵੀ ਮੇਰੇ ਗੁਰੂ ਨਾਨਕ ਸਾਹਿਬ ਮੇਰੇ ਗੁਰੂ ਹੈ ਅਤੇ ਉਹਨਾਂ ਦਾ ਮੈਂ ਚੇਲਾ ਸਿੱਖ ਸੇਵਕ ਹਾਂ, ਉਹਨਾਂ ਦੀ ਬਾਣੀ ਦੇ ਸ਼ਬਦ ਪੜ੍ਹ ਰਿਹਾ ਹਾਂ।
ਦੋਹਰਾ ਤਬ ਲਹਿਣੇ ਮਨ ਮੈਂ ਗਿਣੀ,
ਤਦੋਂ ਹੀ ਭਾਈ ਲਹਿਣੇ ਜੀ ਨੇ ਮਨ ਵਿੱਚ ਗਿਣੀ ਵਿਚਾਰੀ ਹੈ,
ਜਿਸ ਕੇ ਆਸੇ ਬਾਣਾ,
ਜਿਸ ਗੁਰੂ ਮਹਾਰਾਜ ਦੇ ਐਸੇ ਸੱਚੇ ਸੱਚੇ ਗੁਰਬਾਣੀ ਰੂਪ ਵਿੱਚ ਬਚਨ ਹਨ ਮਹਾਨ,
ਗੁਰੂ ਕਰੋ ਤਾਂ ਕੋ ਅਬੈ
ਮਨਾ ਹੈ, ਹੁਣ ਮੈਂ ਉਸਨੂੰ ਹੀ ਆਪਣਾ ਕਿਉਂ ਨਾ ਗੁਰੂ ਕਰਾਂ।
ਸੁਨਤ ਹੋਤ ਮਨ ਚੈਨਾ,
ਜਿਨ੍ਹਾਂ ਗੁਰਾਂ ਦੇ ਬਚਨਾਂ ਨੂੰ ਬਾਣੀ ਨੂੰ ਸੁਣਦੇ ਮਨ ਨੂੰ ਚੈਨ ਸ਼ਾਂਤੀ ਹੁੰਦੀ ਹੈ।
ਚੌਪਈ ਸੁਣਿਓ ਸ਼ਰਵਨ ਮਹਿ ਸੁਜਸ ਅਗਾਰੇ,
ਕਿਉਂਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੇਸ਼ਟ ਜਸ ਵਡਿਆਈ ਮਹਿਮਾ ਹੈ ਉਹ ਆਪਣੇ ਸਰਨਾ ਕੰਨਾਂ ਵਿੱਚ ਪਹਿਲਾਂ ਵੀ ਬਹੁਤ ਸੁਣਿਆ ਹੈ।
ਸ੍ਰੀ ਨਾਨਕ ਹੈ ਗਿਆਨ ਉਦਾਰੇ,
ਜੋ ਗੁਰੂ ਨਾਨਕ ਸਾਹਿਬ ਜੀ ਉਹ ਪਰਮੇਸ਼ਰ ਰੂਪ ਹੈ, ਬ੍ਰਹਮ ਗਿਆਨ ਦੇ ਵਿੱਚ ਤੇ ਸਖੀ ਦਾਤੇ ਬੜੇ ਉਦਾਰ ਚਿੱਤ ਹਨ।
ਹਮਾਰੇ ਗ੍ਰਾਮ ਪਰਵਿਰਤ ਨਾ ਆਹੀ,
ਪਰ ਸਾਡਾ ਜੋ ਗ੍ਰਾਮ ਹੈ ਖਡੂਰ ਜਾਂ ਮੱਤੇ ਦੀ ਸਰਾਂ ਵੀ ਉਹ ਉਹਨਾਂ ਦੇ ਸਿਧਾਂਤ ਵਿੱਚ ਪ੍ਰਵਿਰਤ ਨਹੀਂ, ਉਹਨਾਂ ਗ੍ਰਹਿਣ ਨਹੀਂ ਕੀਤਾ ਹੈ। ਵੀ ਇੱਥੇ ਖਡੂਰ ਸਾਹਿਬ ਵਿੱਚ ਵੀ ਮਹਾਰਾਜ ਪ੍ਰਵਿਰਤ ਕਹੀਏ ਪ੍ਰਵੇਸ਼ ਨਹੀਂ ਹੋਏ, ਨਾ ਇੱਥੋਂ ਦੇ ਲੋਕ ਹੀ ਪ੍ਰਵਿਰਤ ਹੈ ਸਾਡੇ ਨਗਰ ਖਡੂਰ ਸਾਹਿਬ ਖਡੂਰ ਦੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਵਿੱਚ ਨਾ ਕੋਈ ਬਾਣੀ ਪੜ੍ਹਦਾ ਹੈ, ਨਾ ਕੋਈ ਉਹਨਾਂ ਨੂੰ ਜਿਹੜਾ ਹੈ ਇੱਥੇ ਕੋਈ ਮੰਤਾ ਪੂਜਣਾ ਵਾਲਾ, ਇਹ ਵੀ ਸਾਰੇ ਵੈਸ਼ਨੋ ਦੇ ਉਪਾਸ਼ਕ ਹਨ। ਹਮਰੇ ਗ੍ਰਾਮ ਪ੍ਰਵਿਰਤ ਨਾ ਆਹੀ, ਸਾਡੇ ਗ੍ਰਾਮ ਵਿੱਚ ਖਡੂਰ ਵਿੱਚ ਵੀ ਉਹਨਾਂ ਦੇ ਸਿਧਾਂਤ ਦੀ ਸਿੱਖੀ ਦੀ ਸਿੱਖ ਸੇਵਕੀ ਦੀ ਬਾਣੀ ਦੀ ਪ੍ਰਵਿਰਤੀ ਨਹੀਂ ਹੈ, ਕੋਈ ਉਹਨਾਂ ਦਾ ਐਸਾ ਸੇਵਕ ਨਹੀਂ ਹੈ।
ਦਰਸ਼ਨ ਪਰਸ ਨਾ ਕੋ ਤਿਨ ਜਾਹੀ,
ਨਾ ਕੋਈ ਉਹਨਾਂ ਦੇ ਦਰਸ਼ਨਾਂ ਨੂੰ ਪਰਸਣ, ਦਰਸ਼ਨ ਦੇਖਣ ਵਾਸਤੇ ਚਰਨ ਪਰਸਣ ਵਾਸਤੇ ਅਤੇ ਉੱਥੇ ਖਡੂਰ ਤੋਂ ਜਾਂਦਾ ਹੈ, ਇੱਕੋ ਹੀ ਇੱਕ ਹੈ ਭਾਈ ਜੋਧ ਜੋਧ।
ਔਰ ਨਾ ਕਿਸ ਕੀ ਸੰਗਤ ਹੋਈ,
ਕਿਉਂਕਿ ਖਡੂਰ ਦੇ ਲੋਕਾਂ ਨੂੰ ਕਿਸੇ ਸਿਆਣੇ ਪੁਰਸ਼ ਦੀ ਜਿਹੜੀ ਸੰਗਤ ਹੈ ਨਾ ਉਹ ਹੋਈ ਨਹੀਂ ਹੈ।
ਜਾ ਤੇ ਪਿਖਾ ਜਾਏ ਗੁਰ ਸੋਈ,
ਇਸ ਕਰਕੇ ਵੀ ਮੈਂ ਭਾਈ ਲਹਿਣਾ ਅਤੇ ਐਸੇ ਜੋ ਗੁਰੂ ਨਾਨਕ ਸਾਹਿਬ ਬੜੇ ਮਹਾਨ ਹੈ ਜਿਨ੍ਹਾਂ ਦੀ ਬਾਣੀ ਐਸੀ ਰਸਮਈ ਹੈ, ਸ਼ਾਂਤੀ ਹੋ ਰਹੀ ਹੈ, ਰਸ ਆ ਰਿਹਾ ਹੈ, ਜਾ ਕੇ ਵੀ ਇਸ ਵਾਰ ਵੇਖਾਂਗਾ।
ਸੁਣਿਆ ਸ਼ਬਦ ਇਨ ਸਿੱਖ ਜੋ ਬਖਾਨਿਓ,
ਜੋ ਇਨ ਭਾਈ ਜੋਧ ਸਿੱਖ ਨੇ ਸ਼ਬਦ ਕਿਹਾ ਹੈ ਅਤੇ ਅਸਾਂ ਨੇ ਉਹ ਸ਼ਬਦ ਕੰਨਾਂ ਵਿੱਚ ਸੁਣਿਆ ਹੈ।
ਦਰਸ ਕਰਾਂ ਮਨ ਬਾਹਰ ਲੁਭਾਨਿਓ,
ਹੁਣ ਮੈਂ ਦਰਸ਼ਨ ਕਰਾਂਗਾ, ਮੇਰਾ ਮਨ ਉਸ ਉੱਪਰ ਬਹੁਤ ਲੁਭਾਏਮਾਨ ਹੋ ਰਿਹਾ। ਇਸ ਤਰ੍ਹਾਂ ਵੀ ਇਨ ਸਿੱਖ ਜੋ ਬਖਾਨਿਓ, ਇਹ ਕਵੀ ਸਾਹਿਬ ਜੀ ਕਹਿ ਰਹੇ ਵੀ ਇਸ ਸਿੱਖ ਭਾਈ ਜੋਧ ਨੇ ਜੋ ਸ਼ਬਦ ਕਿਹਾ ਗੁਰੂ ਅੰਗਦ ਦੇਵ ਸਿੰਘ ਨੇ ਭਾਈ ਲੈਣਾ ਰੂਪ ਵਿੱਚ ਸੁਣਿਆ ਹੈ, ਜਿਸ ਕਰਕੇ ਹੁਣ ਮਨ 'ਚ ਮਨ ਬਹੁਤ ਲੁਭਾਏਮਾਨ ਹੋਇਆ ਵੀ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਕਰਾਂਗਾ।
ਦੋਹਰਾ ਜਵਾਲਾ ਪਰਸਨ ਕੋ ਸਮਾ,
ਫਿਰ ਐਵੇਂ ਵਿਚਾਰ ਹੀ ਰਹੇ ਮਨ 'ਚ ਵੀ ਜੋ ਜਵਾਲਾ ਹੈ ਉੱਥੇ ਆਪਾਂ ਕਾਂਗੜ ਵਿੱਚ ਜਾਣਾ ਦੁਰਗਾ 'ਤੇ ਮਹਾਰਾਜ ਕਦੀ ਗਏ ਨਹੀਂ ਸਨ, ਵਿਚਾਰ ਹੀ ਰਹੇ ਹੈ ਵੀ ਜੋ ਜਵਾਲਾ 'ਤੇ ਉੱਥੇ ਚਰਨ ਪਰਸਨ ਦਾ ਉੱਥੇ ਪੂਜਣ ਦਾ ਸਮਾਂ ਵੀ ਨੇੜੇ ਹੀ ਆ ਗਿਆ ਹੈ।
ਆਇਓ ਅਬ ਹੀ ਨੇੜੇ,
ਉਹ ਵੀ ਹੁਣ ਸਮਾਂ ਦਿਨ ਨੇੜੇ ਹੀ ਆਇਆ ਹੈ।
ਤਿਹ ਮਗ ਸਭ ਨਰ ਲੈ ਚੱਲਾ,
ਜਿੱਧਰ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਹੈ ਉਸ ਰਸਤੇ 'ਤੇ ਮੈਂ ਸਾਰੇ ਜੱਥੇ ਨੂੰ ਲੈ ਕੇ ਚੱਲਾਂਗਾ।
ਲੇਵਾਂ ਦਰਸ਼ਨ ਹੇਰਾ,
ਤੇ ਜਾਂਦਿਆਂ ਜਾਂਦਿਆਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰ ਲਵਾਂਗਾ।
ਤਬ ਤਹ ਸਿੱਖ ਕੇ ਪਾਸ ਤੇ,
ਤਦੋਂ ਕਹਿੰਦੇ ਉਸ ਸਿੱਖ ਦੇ ਪਾਸ ਕੋ ਪਾਸ ਤੋਂ ਭਾਵ ਕੋਲੋਂ ਭਾਈ ਜੋਧ ਤੋਂ
ਸ਼ਬਦ ਕੰਠ ਕਰ ਲੀਨਾ।
ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੋ ਉਸ ਵੇਲੇ ਭਾਈ ਲੈਣਾ ਜੀ ਸਨ, ਇਹ ਸ਼ਬਦ ਜਿਹੜੇ ਲਿਖ ਲਏ ਗੁਰਬਾਣੀ ਦੇ ਤੇ ਕੰਠ ਕਰ ਲਏ, ਕੰਠ ਹੀ ਪੜ੍ਹਨੇ ਸ਼ੁਰੂ ਕਰ ਦਿੱਤੇ ਹੈ।
ਨੇਤਾ ਪ੍ਰਾਤ ਪੜ੍ਹੀ ਪ੍ਰੇਮ ਕਰ,
ਕਹਿੰਦੇ ਪ੍ਰੇਮ ਕਰਕੇ ਹਮੇਸ਼ਾ ਹੀ ਪੜ੍ਹਦੇ ਗੁਰਬਾਣੀ ਦੇ ਸ਼ਬਦ।
ਉਪਜੇ ਭਾਉ ਨਵੀਨਾ,
ਜਿਹੜਾ ਰੋਜ਼ ਰੋਜ਼ ਨਿੱਤ ਨਵਾਂ ਪ੍ਰੇਮ ਪੈਦਾ ਹੁੰਦਾ ਹੈ, ਨਵੇਂ ਤੋਂ ਨਵੇਂ ਰੰਗ ਚੜ ਰਿਹਾ ਹੈ।
ਚੌਪਾਈ ਮਿਲਣੇ ਕੀ ਅਬਲਾਖਾ ਐਸੇ,
ਭਾਈ ਲਹਿਣਾ ਜੀ ਦੇ ਅੰਦਰ ਤੇ ਅਬਲਾਖਾ ਇੱਛਾ ਜਗਿਆਸਾ ਦੇ ਕਹਿੰਦੇ ਮਿਲਦੀ ਇਸ ਤਰ੍ਹਾਂ ਹੋ ਰਹੀ ਹੈ।
ਮਦ ਕਰ ਖੋਜਤ ਪੁਸ਼ ਕਰ ਜੈਸੇ,
ਜਿਸ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਹੀ ਜਿਹੜਾ ਭੌਰਾ ਹੈ ਕਮਲ ਦੇ ਫੁੱਲ ਨੂੰ ਲੱਭਦਾ ਫਿਰਦਾ ਵੀ ਮੈਂ ਉਹਦੀ ਸੁਗੰਧੀ ਲੈ ਲਵਾਂ, ਲੱਡੂ ਹੋ ਜਾਵਾਂ।
ਜਿਉਂ ਮ੍ਰਿਗ ਪਿਆਸਿਓ, ਜਿਉਂ ਮ੍ਰਿਗ ਪਿਆਸੋ ਜਲ ਕੋ ਚਾਹੈ,
ਜਿਵੇਂ ਪਿਆਸਾ ਮ੍ਰਿਗ ਹਿਰਨ ਜਲ ਦੀ ਚਾਹਨਾ ਇੱਛਾ ਕਰਦਾ ਤੇ ਉਹ ਉਡਾਰੀਆਂ ਮਾਰਦਾ ਫਿਰਦਾ ਮਾਰੂ ਥਲ ਤੇ ਪਾਣੀ ਦੇ ਪਿਆਸ ਕਰਕੇ।
ਜਿਉਂ ਚਾਤ੍ਰਿਕ ਇੱਕ ਬੂੰਦ ਬਿਨਾ ਹੈ,
ਜਿਉਂ ਚਾਤ੍ਰਿਕ ਬਬੀਹਾ ਇੱਕ ਬੂੰਦ ਸਵਾਂਤੀ ਵਾਸਤੇ ਬਿਨਾਹੇ ਬੇਨਤੀਆਂ ਕਰਦਾ ਵੀ ਹੇ ਪਰਮੇਸ਼ੁਰ ਵਰਸੋ ਕਿਰਪਾ ਧਾਰ, ਮੈਨੂੰ ਬੂੰਦ ਮੇਰੇ ਮੁੱਖ 'ਚ ਪਾ ਦੇ ਸਵਾਂਤੀ।
ਦੇਵੀ ਪਰਸਨ ਦਿਨ ਬਣਾਇਓ,
ਦੁਰਗਾ ਵੈਸ਼ਨੋ ਦੇਵੀ ਦੇ ਚਰਨ ਪਰਸਨ ਦਾ ਦਿਨ ਕਹਿੰਦੇ ਫਿਰ ਆ ਹੀ ਗਿਆ ਇੱਕ ਦਿਨ।
ਸਭਨ ਲਿਜਾਵਨ ਮਨ ਠਹਿਰਾਇਓ,
ਸਾਰਿਆਂ ਨੇ ਉੱਥੇ ਲੈ ਕੇ ਜਾਣਾ ਹੈ। ਚਲੋ ਸਭ ਨੇ ਕਿਹਾ ਵੀ ਜੱਥਾ ਬਣਾ ਕੇ ਅੱਗੇ ਲਗੋ, ਤੁਸੀਂ ਜਵਾਈ ਹੁੰਦੇ ਹੋ, ਚਲੋ ਵੀ ਸਾਰਿਆਂ ਨੂੰ ਲੈ ਕੇ ਉੱਥੇ ਜਾਣਾ ਹੈ। ਮਨ 'ਚ ਠਹਿਰਾਇਆ ਪੱਕਾ ਕੀਤਾ ਹੈ।
ਅਧਿਕ ਭਾਏ ਨਰ ਲਹਿਣੇ ਸੰਗਾ,
ਬਹੁਤ ਜਿਹੜੇ ਹੈ ਨਾ ਮਾਈ ਭਾਈ ਪੁਰਸ਼ ਖਡੂਰ ਤੋਂ ਨਗਰ ਤੋਂ ਭਾਈ ਲਹਿਣੇ ਦੇ ਨਾਲ ਹੋ ਗਏ, ਵੱਡਾ ਹੀ ਜੱਥਾ ਤੁਰ ਪਿਆ।
ਗਮਨੇ ਜਵਾਲਾ ਸਹਿਤ ਮੰਗਾ,
ਬੜੇ ਉਤਸ਼ਾਹ ਚਾਅ ਨਾਲ ਵੀ ਜਵਾਲਾ ਦੁਰਗਾ ਦੇ ਚਰਨ ਪਰਸਾਂਗੇ ਦੇ ਚੱਲ ਪਏ ਆ, ਢੋਲ ਟਮੱਕਾ ਵਜਾਉਂਦੇ।
ਸਰਬ ਸੰਗ ਸਾਂ ਕਹਿਓ ਸੁਣਾਈ,
ਸਾਰੇ ਸੰਗ ਜਿਹੜਾ ਸਾਥ ਲਿਆ ਨਾਲ ਜੱਥਾ, ਉਹਨਾਂ ਸਾਰਿਆਂ ਨੂੰ ਸੁਣਾ ਕੇ ਭਾਈ ਲਹਿਣਾ ਜੀ ਨੇ ਕਹਿਆ।
ਅਪਰ ਪੰਥ ਚੱਲ ਕੇ ਅਬਜਾਈ,
ਕਹਿੰਦੇ ਵੀ ਜੋ ਮੇਰੇ ਸਹੁਰਾ ਜੀ ਭਾਈ ਜਾਂਦੇ ਸਨ ਉਹ ਤਿਵੇਂ ਪਤਾ ਲੱਗਾ ਵੀ ਉਹ ਹੋਰ ਰਸਤੇ ਚੱਲ ਕੇ ਜਾਂਦੇ ਸਨ, ਆਪਾਂ ਨੇ ਵੀ ਹੋਰ ਰਸਤੇ ਚੱਲ ਕੇ ਜਾਣਾ ਹੈ ਹੁਣ।
ਸ੍ਰੀ ਗੁਰੂ ਨਾਨਕ ਪੁਰਖ ਮਹਾਨਾ,
ਉਹ ਕਿਹੜਾ ਰਸਤਾ ਵੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਨ ਅਕਾਲ ਪੁਰਖ ਸਰੂਪ ਹਨ।
ਤਿਹ ਕੋ ਦਰਸ ਕਰਹੋ ਮਤਵਾਨਾ,
ਇਹ ਬੁੱਧੀ ਵਾਲਿਓ ਚੰਗੀ ਅਕਲ ਵਾਲੇ ਸਿਆਣਿਓ ਜੱਥੇ ਵਾਲਿਓ, ਗੁਰੂ ਨਾਨਕ ਸਾਹਿਬ ਜੋ ਅਕਾਲ ਪੁਰਖ ਉਹਨਾਂ ਦਾ ਆਪਾਂ ਦਰਸ਼ਨ ਕਰਨਾ ਹੈ, ਇਸ ਕਰਕੇ ਆਪਾਂ ਹੋਰ ਰਸਤੇ ਚੱਲ ਕੇ ਜਾਣਾ, ਭਾਵ ਜਿੱਧਰ ਗੁਰੂ ਨਾਨਕ ਸਾਹਿਬ ਰਹਿੰਦੇ ਆਪਾਂ ਉਸ ਤਰਫ ਦੀ ਹੁੰਦਿਆਂ ਹੁੰਦਿਆਂ ਹੀ ਗਾਂ ਵੈਸ਼ਨੋ ਨੂੰ ਜਾਣਾ ਹੈ।
ਇਹ ਮਗ ਜਾਵਨ ਫਲ ਸੋ ਵਿਸਾਲੇ,
ਭਾਈ ਰਸਤੇ 'ਤੇ ਜਾਣਾ ਨਾ ਜੋ ਗੁਰੂ ਨਾਨਕ ਸਾਹਿਬ ਜੇ ਰਸਤੇ 'ਤੇ ਹੈ ਉਸ ਰਸਤੇ ਜਾਣ ਦਾ ਬਹੁਤ ਤਕੜਾ ਹੀ ਫਲ ਹੈ।
ਦੁਆ ਕੋ ਦਰਸ਼ਨ ਹੋਏ ਸੁਖਾਲੇ,
ਸੁਖ ਦੇਣ ਵਾਲੇ ਬੜੇ ਸੌਖੇ ਦੋਵੇਂ ਧਿਰਾਂ ਦੇ ਦਰਸ਼ਨ ਹੀ ਹੋ ਜਾਣਗੇ। ਭਾਵੇਂ ਗੁਰੂ ਨਾਨਕ ਸਾਹਿਬ ਦੇ ਸਥਾਨ ਥਾਣੀ ਜਾਵਾਂਗੇ, ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰ ਲਵਾਂਗੇ, ਫਿਰ ਜਿੱਥੇ ਜੱਥਾ ਲੈ ਕੇ ਜਾਣਾ ਫਿਰ ਆਪਾਂ ਉੱਧਰ ਚਲੇ ਜਾਵਾਂਗੇ।
ਇਉਂ ਸੁਣ ਕਰ ਬਹੁ ਸੰਗ ਸਿਧਾਰੇ,
ਇਸ ਤਰ੍ਹਾਂ ਸੁਣ ਕਰਕੇ ਜਿਹੜੇ ਉਹ ਮਾਈ ਭਾਈ ਜਿੰਨੇ ਪੁਰਸ਼ ਚੱਲੇ ਸੰਗ ਵਾਲੇ ਚੱਲ ਪਏ।
ਕਹਾ ਕੇ ਚੱਲੋ ਸੋ ਲਿਹੋ ਨਿਹਾਰੇ,
ਉਹ ਕਹਿਣ ਲੱਗੇ ਵੀ ਚਲੋ ਭਾਈ ਲੈਣਾ ਜੀ ਇਹ 'ਚ ਕਿਹੜੀ ਗੱਲ ਹੈ, ਚੱਲਦਿਆਂ ਚੱਲਦਿਆਂ ਆਪਾਂ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਕਰੀ ਜਾਂਦੇ ਹਾਂ, ਦੇਖ ਹੀ ਲੈਂਦੇ ਹਾਂ।
ਬਹੁਤ ਭੀੜ ਨਿਜਲੇ ਕਰ ਸੰਗਾ,
ਬਹੁਤ ਹੀ ਭੀੜ ਆਪਣੇ ਨਾਲ ਲੈ ਕੇ ਖਡੂਰ ਨਗਰ ਤੋਂ,
ਗਮਨਿਓ ਲਹਿਣਾ ਭਾਗ ਤੰਗਾ,
ਵੱਡੇ ਉੱਚੇ ਭਾਗਾਂ ਵਾਲੇ ਮਹਾਨ ਭਾਗਾਂ ਵਾਲੇ ਭਾਈ ਲਹਿਣਾ ਜੀ ਚੱਲ ਪਏ ਹੈ।
ਕ੍ਰਮ ਕ੍ਰਮ ਸਗਰੋ ਮਾਰਗ ਸ਼ੋਰੀ,
ਹੌਲੀ ਹੌਲੀ ਰਸਤਾ ਜਿਹੜਾ ਸਾਰਾ ਛੱਡਦੇ ਹੈ।
ਪਹੁੰਚੇ ਪੁਰ ਕਰ ਤਾਰਹ ਠੌਰੀ,
ਹੌਲੀ ਹੌਲੀ ਸਾਰਾ ਰਸਤਾ ਲੰਘੇ ਹੈ ਅਤੇ ਜੋ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਸਥਾਨ ਹੈ ਨਾ, ਉਸ ਥਾਂ ਪਹੁੰਚੇ ਜਿੱਥੇ ਕਰਤਾਰਪੁਰ ਕਰਤਾ ਵਸੇ, ਪਰਮੇਸ਼ੁਰ ਆਪ ਹੀ ਵੱਸ ਰਿਹਾ ਗੁਰੂ ਨਾਨਕ ਸਾਹਿਬ ਰੂਪ ਹੋ ਕੇ।
ਵਹਿਰ ਤਿਸ਼ਟ ਇੱਕ ਮਨੁਜ ਬੁਝੇਰਾ,
ਵਾਰ ਵਾਰ ਕਰਤਾਰਪੁਰ ਸਾਹਿਬ ਦੇ ਇੱਕ ਕੋਈ ਮਨੁੱਖ ਜਿਹੜਾ ਹੈ ਸੀ ਉਸ ਕੋਲ ਖੜਿਆ ਹੋ ਕੇ ਭਾਈ ਲਹਿਣਾ ਜੀ ਨੇ ਪੁੱਛਿਆ,
ਇਹ ਜੋ ਗ੍ਰਾਮ ਇਹ ਕਿਸ ਕੇਰਾ,
ਉਸ ਖੜੋ ਕੇ ਇੱਕ ਮਨੁੱਖ ਨੂੰ ਪੁੱਛਿਆ ਵੀ ਇਹ ਜਿਹੜਾ ਨਗਰ ਸਾਹਮਣੇ ਦਿਸ ਰਿਹਾ ਵੀ ਕਿਸਦਾ ਹੈ, ਇਹ ਨਗਰ ਦਾ ਨਾਮ ਕੀ ਹੈ?
ਕਹਾ ਸੋ ਨਰ ਜਗ ਗੁਰਗਤ ਦਾਈ,
ਉਹ ਪੁਰਸ਼ ਮਨੁੱਖ ਕਹਿਣ ਲੱਗਾ ਵੀ ਜੋ ਜਗਤ ਦੇ ਗੁਰੂ ਹੈ ਤੇ ਮੁਕਤੀ ਦੇਣ ਵਾਲੇ ਹਨ ਗੁਰੂ ਨਾਨਕ ਸਾਹਿਬ,
ਸ੍ਰੀ ਨਾਨਕ ਜੋ ਤਪਾ ਕਹਾਈ,
ਜੋ ਐਸੇ ਹੈ ਗੁਰੂ ਨਾਨਕ ਸਾਹਿਬ ਜੀ ਜਿਹੜੇ ਗੁਰੂ ਨਾਨਕ ਤਪਾ ਕਰਕੇ ਵੀ ਨਾਮ ਕਹਾਉਂਦੇ ਹੈ।
ਬਹੁ ਨਰ ਦੂਰ ਦੇਸ਼ ਤੇ ਆਵਹਿ,
ਭਾਈ ਬਹੁਤ ਨਰ ਲੋਕ ਜਿਹੜੇ ਨਾ ਸੰਗਤ ਰੂਪ ਵਿੱਚ ਦੇਸ਼ਾਂ ਵਿਦੇਸ਼ਾਂ ਨੂੰ ਇਕੱਠੇ ਹੋ ਕੇ ਆਉਂਦੇ ਇੱਥੇ ਕਰਤਾਰਪੁਰ,
ਦਰਸ ਕਰਹਿ ਨਿਜ ਇੱਛ ਪੁਜਾਵਹਿ,
ਗੁਰੂ ਨਾਨਕ ਸਾਹਿਬ ਤਪਾ ਜੀ ਦਾ ਦਰਸ਼ਨ ਕਰਦੇ ਆਪਣੀਆਂ ਇੱਛਾ ਪੂਰੀਆਂ ਕਰਦੇ ਹੈ।
ਨਿਜ ਉਪਦੇਸ਼ ਜਗ ਮਹਿ ਨਾਮੋ,
ਜਿਨ੍ਹਾਂ ਨੇ ਆਪਣਾ ਉਪਦੇਸ਼ ਸੰਸਾਰ ਵਿੱਚ ਨਾਮ ਆਪਣਾ ਉਪਦੇਸ਼ ਪ੍ਰਗਟ ਕੀਤਾ ਅਤੇ ਸਤਨਾਮੇ ਗੁਰੂ ਨਾਮ ਨੂੰ ਪ੍ਰਗਟ ਕੀਤਾ, ਜਾਂ ਨਿਜ ਦੀ ਥਾਂ ਜਿਨ ਪਾਠ ਹੈ ਵੀ ਜਿਨ੍ਹਾਂ ਨੇ ਆਪਣਾ ਉਪਦੇਸ਼ ਸੰਸਾਰ ਵਿੱਚ ਪ੍ਰਗਟ ਕੀਤਾ ਉਹ ਕੀ ਹੈ? ਵਾਹਿਗੁਰੂ ਨਾਮ।
ਤਿੰਨ ਕੋ ਜਾਣ ਲਿਓ ਇਹ ਗ੍ਰਾਮ,
ਉਹਨਾਂ ਦਾ ਵੀ ਤੂੰ ਇਹ ਗ੍ਰਾਮ ਨਗਰ ਜਾਣ ਲੈ, ਇਹਦਾ ਨਾਂ ਕਰਤਾਰਪੁਰ ਸਾਹਿਬ ਹੈ ਤੇ ਕਰਤਾ ਪੁਰਖ ਪਰਮਾਤਮਾ ਆਪ ਹੀ ਵੱਸ ਰਿਹਾ ਗੁਰੂ ਨਾਨਕ ਸਾਹਿਬ ਜੀ।
ਸੁਣ ਲਹਿਣੇ ਕਾ ਸੰਗੀ ਕਹੇ,
ਉਸ ਮਨੁੱਖ ਤੋਂ ਸੁਣ ਕੇ ਜੋ ਭਾਈ ਲਹਿਣੇ ਦੇ ਸੰਗੀ ਸਾਥੀ ਉਹ ਆਏ ਹੈ ਜੱਥੇ ਵਿੱਚ, ਉਹ ਕਹਿਣ ਲੱਗੇ
ਜਿਸ ਕੇ ਸ਼ਬਦ ਪੜਤ ਤੂੰ ਰਹੀ,
ਕਹਿਣ ਲੱਗੇ ਭਾਈ ਲਹਿਣਾ ਜਿਸ ਗੁਰੂ ਨਾਨਕ ਸਾਹਿਬ ਦੇ ਤੂੰ ਸ਼ਬਦ ਪੜ੍ਹਦਾ ਰਹਿੰਦਾ ਹੈ,
ਦਰਸ਼ਨ ਨਿਤ ਪ੍ਰਤ ਹਿਰਦੇ ਚਾਹਤ ਹੈ,
ਤੇ ਹਮੇਸ਼ਾ ਜਿਨ੍ਹਾਂ ਦੇ ਦਰਸ਼ਨਾਂ ਨੂੰ ਤੂੰ ਨਿਤਾ ਪ੍ਰਤੀ ਚਾਹੁੰਦਾ ਰਹਿੰਦਾ ਵੀ ਮੈਂ ਅੱਜ ਦਰਸ਼ਨ ਕਰਾਂ, ਮੈਂ ਅੱਜ ਦਰਸ਼ਨ ਕਰਾਂ।
ਸੋ ਸ੍ਰੀ ਨਾਨਕ ਇਹ ਬਸਤ ਹੈ,
ਉਹ ਗੁਰੂ ਨਾਨਕ ਸਾਹਿਬ ਜੀ ਇੱਥੇ ਕਰਤਾਰਪੁਰ ਸਾਹਿਬ ਵਸਦੇ ਰੱਬ ਰੂਪ,
ਸੁਣ ਹਰਖਿਓ ਨਹਿ ਅੰਗ ਸਮਾਵਹਿ,
ਸੁਣ ਕੇ ਸਾਰਿਆਂ ਤੋਂ ਉਹ ਮਨੁੱਖ ਤੋਂ ਭਾਈ ਲਹਿਣਾ ਤੇ ਆਪਣੇ ਅੰਗਾਂ ਵਿੱਚ ਸਮਾਉਂਦਾ ਹੀ ਨਹੀਂ, ਇੰਨਾ ਖੁਸ਼ ਹੋਇਆ ਹੈ।
ਜਾਂ ਕਿਰਪਨ ਕੋ ਧਨ ਬਹੁ ਪਾਵਹਿ,
ਜਿਵੇਂ ਕਹਿੰਦੇ ਕੋਈ ਬੜਾ ਤਕੜਾ ਕੰਜੂਸ ਬਹੁਤਾ ਧਨ ਪਾ ਲੇ ਬੜਾ ਖੁਸ਼ ਹੁੰਦਾ ਹੈ, ਭਾਈ ਲਹਿਣਾ ਖੁਸ਼ ਪ੍ਰਸੰਨ ਹੋ ਰਿਹਾ ਹੈ।
ਭਇਓ ਠਾਂਡੋ ਨਿਜ ਸਾਥ ਅਗਾਰੀ,
ਉਸੇ ਵੇਲੇ ਆਪਣੇ ਜਿਹੜੇ ਸੰਗੀ ਸਾਥੀ ਜੱਥੇ ਵਿੱਚੋਂ ਅੱਗੇ ਜੇ ਹੋ ਕੇ ਭਾਈ ਲਹਿਣਾ ਖੜਾ ਹੋ ਗਿਆ, ਹੱਥ ਜੋੜ ਕੇ ਕਰਤਾਰਪੁਰ ਸਾਹਿਬ ਵੱਲ ਵੇਖ ਕੇ,
ਸਭਨ ਸੌ ਅਸ ਗਿਰਾ ਉਚਾਰੀ,
ਸਾਰਿਆਂ ਨੂੰ ਇਸ ਤਰ੍ਹਾਂ ਬਚਨ ਕਿਹਾ,
ਦੋਹਰਾ ਠਹਿਰੋ ਇਹ ਠਾਂ ਤੁਮ ਸਭ,
ਭਾਈ ਤੁਸੀਂ ਜੱਥੇ ਵਾਲੇ ਹੋ ਸਾਰੇ ਇਸੇ ਥਾਂ ਪਿੱਛੇ ਠਹਿਰੋ ਰੁਕੋ,
ਹਾਂ ਦਰਸ਼ਨ ਕਰ ਆਏ,
ਮੈਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਕੇ ਆ ਜਾਂਦਾ ਵਾਂ,
ਬਹੁਰੋ ਡੇਰਾ ਕਰ ਮਿਲਾ,
ਫਿਰ ਆਪਾਂ ਮਿਲ ਜੁਲ ਕੇ ਇੱਥੇ ਗੁਰੂ ਨਾਨਕ ਸਾਹਿਬ ਦਰਸ਼ਨ ਕਰਕੇ ਡੇਰਾ ਕਰ ਲਵਾਂਗੇ, ਇੱਥੇ ਟਿਕ ਜਾਵਾਂਗੇ ਅੱਜ ਦੀ ਰਾਤ,
ਕਿਦਾਂ ਅਗਾਰੀ ਜਾਏ,
ਜਾਂ ਵੀ ਜੇ ਕੋਈ ਮਿਲਿਆ ਨਾ ਜਾਂ ਮਿਲ ਪਿਆ ਕੋਈ ਆਓ ਭਗਤ ਨਾ ਕਿਤੇ ਪੁੱਛਿਆ ਕਿਸਿਆ ਨਾ, ਅਤੇ ਆਪਾਂ ਦਰਸ਼ਨ ਕਰਕੇ ਮਿਲ ਜੁਲ ਕੇ ਅਤੇ ਆਪਾਂ ਅੱਗੇ ਚਲੇ ਜਾਵਾਂਗੇ, ਅਤੇ ਉੱਥੇ ਜਾ ਕੇ ਫਿਰ ਆਪਾਂ ਜਿਹੜਾ ਅਗਲਾ ਜਿਹੜਾ ਰਸਤਾ ਫੜ ਲਵਾਂਗੇ ਵੈਸ਼ਨੋ ਦੁਰਗਾ ਦਾ, ਹੁਣ ਤੁਸੀਂ ਇੱਥੇ ਠਹਿਰੋ ਮੈਂ ਦਰਸ਼ਨ ਕਰ ਆਉਂਦਾ ਹਾਂ। ਇਵੇਂ ਭਾਈ ਲਹਿਣਾ ਜੀ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ, ਸਾਧ ਸੰਗਤ ਜੀ ਦਰਸ਼ਨਾਂ ਲਈ ਪਹੁੰਚੇ ਕਰਤਾਰਪੁਰ ਸਾਹਿਬ, ਜਿਵੇਂ ਗੁਰੂ ਸਾਹਿਬ ਜੀ ਅੱਗੋਂ ਆਓ ਭਗਤੀ ਆਓ ਭਗਤ ਕਰਦੇ ਵੀ ਇਹ ਤਾਂ ਸਾਡਾ ਗੁਰਤਾ ਦਾ ਮਾਲਕ ਆ ਗਿਆ ਹੈ। ਉਹ ਜਿਵੇਂ ਮਹਾਰਾਜ ਸਤਿਕਾਰ ਨਾਲ ਲੈ ਕੇ ਜਾਣਗੇ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਇਸ ਤਰ੍ਹਾਂ ਜਿਹੜੇ ਕੋਈ ਢਾਡੀ ਢੁੱਡੀ ਹੈਗੇ ਹੈ ਜਾਂ ਕੋਈ ਹੋਰ ਪ੍ਰਚਾਰਕ, ਉਹ ਤਾਂ ਇਹੀ ਕਥਾ ਕਰਕੇ ਸੁਣਾਉਂਦੇ ਵੀ ਹਰ ਸਾਲ ਹੀ ਭਾਈ ਲਹਿਣਾ ਜੀ ਜਿਹੜੇ ਹੈ ਜਾਂਦੇ ਰਹੇ ਵੈਸ਼ਨੋ ਦੇਵੀ 'ਤੇ, ਇਸ ਵਾਰ ਉਹਨੇ ਇੱਧਰ ਧਿਆਨ ਹੋ ਕੇ ਅਤੇ ਇੱਧਰ ਆ ਗਏ, ਐਸਾ ਨਹੀਂ ਹੈ। ਉਹ ਤਾਂ ਭਾਈ ਜੋਤ ਅਤੇ ਭਾਈ ਲਹਿਣਾ ਜੀ ਤੋਂ ਆਉਣ ਤੋਂ ਪਹਿਲਾਂ ਹੀ ਵੱਸਦੇ ਸਨ ਖਡੂਰ ਸਾਹਿਬ ਵਿਖੇ। ਉਹਨਾਂ ਨਾਲ ਹੀ ਜਦੋਂ ਭੇਟ ਹੋਈ, ਮਿੱਤਰਤਾ ਹੋਈ ਹੈ, ਸ਼ਬਦ ਸੁਣੇ ਹੈ ਕਿ ਨੇੜੇ ਘਰ ਸੀ ਅਤੇ ਇਹ ਕੁਝ ਸੁਣ ਕੇ ਉਦੋਂ ਪ੍ਰੇਮ ਵੱਜ ਗਿਆ ਹੈ। ਅਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਤਾਂ ਫਿਰ ਉਸ ਦਿਨ ਤੋਂ ਹੀ ਜਿਹੜਾ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ। ਬਸ ਇਹੀ ਉਡੀਕ ਸੀ ਵੀ ਜਾਣਾ ਵਾ ਜਥਾ ਲੈ ਕੇ, ਅਤੇ ਹੁਣ ਉਹ ਉਹਦੀ ਜਦੋਂ ਜਿਵੇਂ ਕਹਿੰਦੇ ਵੀ ਉੱਧਰ ਜਾਣਾ ਆਪਾਂ ਉੱਧਰ ਨਹੀਂ ਜਾਣਾ, ਆਪਾਂ ਪਹਿਲਾਂ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਕਰਨੇ ਹੈ। ਜੇ ਉੱਥੇ ਮਨ ਮੰਨੇਗਾ ਤਾਂ ਠੀਕ ਹੈ, ਨਹੀਂ ਤਾਂ ਫਿਰ ਦੁਰਗਾ 'ਤੇ ਚਲੇ ਜਾਵਾਂਗੇ। ਅਤੇ ਗੁਰੂ ਮਹਾਰਾਜ ਤਾਂ ਪੈਂਦਿਆਂ ਲੈਂਦੇ ਇੱਥੇ ਕਰਤਾਰਪੁਰ ਸਾਹਿਬ ਆ ਗਏ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਅਤੇ ਉੱਥੇ ਹੀ ਸੁੱਧ ਬੁੱਧ ਭੁੱਲ ਗਈ ਹੈ ਅਤੇ ਫਿਰ ਉੱਥੇ ਰਹੇ ਆ, ਕਿਤੇ ਨਹੀਂ ਮਹਾਰਾਜ ਗਏ। ਇਵੇਂ ਜਿਹੜਾ ਸਾਧਸੰਗ ਜੀ ਉਹ ਪ੍ਰਸੰਗ ਜਿਹੜਾ ਹੋਇਆ ਸੀ ਕਿ ਦਰਸ਼ਨ ਕਰਕੇ, ਦਰਸ਼ਨ ਕਰਦੇ ਸੁੱਧ ਬੁੱਧ ਭੁੱਲ ਗਈ, ਦਰਸ਼ਨ ਦੇਖਤੀ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਉਹ ਅਵਸਥਾ ਹੋਈ ਸੀ। ਦਰਸ਼ਨ ਦੇਖ ਕੇ ਨਿਹਾਲ ਹੋਏ ਸਨ ਅਤੇ ਇੱਥੇ ਹੀ ਫਿਰ ਗੁਰੂ ਮਹਾਰਾਜ ਵਾਲੇ ਹੋ ਕੇ ਰਹਿ ਗਏ ਸਨ। ਔਰ ਇਹਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ, ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਆਰੇ, ਬਖਸ਼ ਲੈਣਾ ਜੀ ਫੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਠਹਿਰੋ ਹੇਠਾਂ ਤੁਮ ਸਭ ਹੋ ਦਰਸ਼ਨ ਕਰ ਆਏ, ਬਹੁਰੋ ਡੇਰਾ ਕਰਾਂ ਮਿਲਾ ਕਿਦੋਂ ਅਗਾਰੀ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।